ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਨ ਪਰਤਾਪ ਗੋਵਿੰਦ ਨਿਰਭਉ ਭਏ ਮਨ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਬ੍ਰਹਮ ਗਿਆਨ ਦੇ ਸਾਗਰ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਤੋਂ ਉਪਰੰਤ ਇਸ ਪਾਵਨ ਅਸਥਾਨ 'ਤੇ ਬੈਠ ਕੇ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਘਰਾਂ ਵਿੱਚ ਟੈਲੀਵਿਜ਼ਨ ਦੇ ਜ਼ਰੀਏ ਗੁਰਬਾਣੀ ਕੀਰਤਨ ਦੇ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬੜੀ ਅਪਾਰ ਕਿਰਪਾ ਹੋਈ ਹੈ ਜੋ ਅੰਮ੍ਰਿਤ ਵੇਲੇ ਗੁਰੂ ਕੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਪੁਰਖਾਂ ਨੇ ਜਾਂ ਧਰਮ ਗ੍ਰੰਥਾਂ ਨੇ ਸਾਨੂੰ ਵਾਰ ਵਾਰ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੇ ਪਿਆਰ ਵਿੱਚ ਜੁੜਨ ਦੀ ਗੱਲ ਕਹੀ ਹੈ। ਮਨੋਵਿਗਿਆਨਕ ਇਹ ਗੱਲ ਕਹਿੰਦੇ ਨੇ ਕਿ ਸਵੇਰ ਦੇ ਟਾਈਮ 'ਤੇ ਇੱਕ ਪੋਜ਼ਿਟਿਵ ਖਿਆਲ ਜਿਹੜਾ ਤੁਹਾਡੇ ਮਨ 'ਚ ਆਉਂਦਾ ਨਾ, ਉਹ ਤੁਹਾਡੇ ਸਾਰੇ ਦਿਨ ਨੂੰ ਬਦਲ ਸਕਦਾ। ਵਨ ਪੋਜ਼ਿਟਿਵ ਥਾਟ ਕੈਨ ਚੇਂਜ ਯੂਅਰ ਹੋਲ ਡੇ। ਸਵੇਰ ਦੇ ਟਾਈਮ ਉੱਠ ਕੇ ਆਪਾਂ ਪਰਮਾਤਮਾ ਦੇ ਪਿਆਰ ਜਦੋਂ ਦਿਲੋਂ ਜੁੜਦੇ ਹਾਂ, ਉਹ ਪਰਮਾਤਮਾ ਦਾ ਪਿਆਰ ਸਾਡੀ ਜ਼ਿੰਦਗੀ 'ਚ ਸਾਰੇ ਦਿਨ ਦਾ ਖੇੜਾ ਭਰ ਦਿੰਦਾ। ਜਦੋਂ ਅਸੀਂ ਰੋਜ਼ ਹੀ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਾਂਗੇ, ਰੋਜ਼ ਹੀ ਆਪਾਂ ਸਤਸੰਗਤ ਕਰਾਂਗੇ, ਰੋਜ਼ ਆਪਾਂ ਗੁਰੂ ਕੀ ਬਾਣੀ ਪੜਾਂਗੇ, ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ, ਸਾਡੀ ਸਮੁੱਚੀ ਜ਼ਿੰਦਗੀ ਬਦਲ ਜਾਏਗੀ। ਜਿਸ ਕੰਮ ਨੂੰ ਤੁਸੀਂ ਰੋਜ਼ ਪਿਆਰ ਨਾਲ ਕਰੋਗੇ, ਉਹ ਕੰਮ ਤੁਹਾਡੇ ਕਿਰਦਾਰ ਦਾ ਹਿੱਸਾ ਬਣ ਜਾਏਗਾ, ਕਰੈਕਟਰ ਦਾ ਹਿੱਸਾ ਬਣ ਜਾਏਗਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ 'ਚ ਪ੍ਰੇਰਣਾ ਕੀਤੀ ਹੈ ਕਿ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਜਿੱਥੇ ਅੰਮ੍ਰਿਤ ਵੇਲੇ ਸਤਸੰਗਤ ਵਿੱਚ ਆਪ ਜੀ ਜੁੜ ਬੈਠੇ ਹੋ, ਸਤਿਗੁਰੂ ਜੀ ਦਾ ਜੋ ਪਾਵਨ ਮੁੱਖ ਵਾਕ ਅੰਮ੍ਰਿਤ ਵੇਲੇ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ, ਉਸ ਦਾ ਪਾਠ ਮਾਨਯੋਗ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਾਏ। ਅੱਜ ਦਾ ਇਹ ਮੁੱਖ ਵਾਕ ਜੈਸਰੀ ਰਾਗ ਦੀ ਵਾਰ ਵਿੱਚੋਂ ਜੋ 17ਵੀਂ ਪੌੜੀ ਹੈ ਉਸ ਦੇ ਨਾਲ ਸੰਬੰਧਿਤ ਆਪ ਜੀ ਸਰਵਣ ਕਰ ਰਹੇ ਸੀ। ਇਹ ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ, ਔਰ ਇਹ ਜੋ 17ਵੀਂ ਪੌੜੀ ਹੈ, ਜਿੰਨੀਆਂ ਵੀ ਇਸ ਵਾਰ ਦੀਆਂ ਪੌੜੀਆਂ ਨੇ, ਹਰ ਪੌੜੀ ਦੇ ਨਾਲ ਦੋ ਸਲੋਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਨ। ਗੁਰਦੇਵ ਜੀ ਨੇ ਇਸ ਪਾਵਨ ਮੁੱਖ ਵਾਕ ਦੇ ਅੰਦਰ ਸਾਨੂੰ ਸੰਤ ਜਨਾਂ ਦੀ ਗੱਲ ਕਰਕੇ, ਇਸ ਧਰਤੀ 'ਤੇ ਜੋ ਸਾਡੇ ਅੰਦਰ ਇੱਕ ਅੱਗ ਵਿਆਪਰੀ ਉਸ ਦਾ ਜ਼ਿਕਰ ਕਰਕੇ, ਸਾਡੇ ਉਧਾਰ ਦਾ, ਸਾਡੇ ਕਲਿਆਣ ਦਾ, ਸਾਡੇ ਪਾਰ ਉਤਾਰੇ ਦਾ ਰਸਤਾ ਦੱਸਿਆ। ਹਰ ਮਨੁੱਖ ਜ਼ਿੰਦਗੀ 'ਚ ਆਪਣਾ ਉਧਾਰ ਚਾਹੁੰਦਾ। ਉਧਾਰ ਦਾ ਅਰਥ ਹੈ ਕਿ ਹਰ ਬੰਦਾ ਜ਼ਿੰਦਗੀ 'ਚ ਉੱਚਾ ਉੱਠਣਾ ਚਾਹੁੰਦਾ, ਹਰ ਬੰਦਾ ਜ਼ਿੰਦਗੀ 'ਚ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦਾ, ਹਰ ਬੰਦਾ ਜ਼ਿੰਦਗੀ ਅੰਦਰ ਸੁੱਖ ਚਾਹੁੰਦਾ। ਜਿਸ ਵੀ ਬੰਨੇ ਜਿਹੜਾ ਵਿਅਕਤੀ ਲੱਗਿਆ ਹੋਇਆ, ਉਹ ਚਾਹੁੰਦਾ ਕਿ ਮੈਂ ਉਸ ਕੰਮ ਦੇ ਵਿੱਚ ਨਾ ਉੱਚਾ ਉੱਠ ਜਾਵਾਂ, ਰਾਜਨੀਤਿਕ ਚਾਹੁੰਦਾ ਕਿ ਮੈਂ ਉੱਚੇ ਰੁਤਬੇ ਤੱਕ ਚਲਿਆ ਜਾਵਾਂ, ਵਿੱਦਿਆ ਪੜ੍ਹਨ ਵਾਲਾ ਕਹਿੰਦਾ ਕਿ ਵੱਧ ਤੋਂ ਵੱਧ ਵਿੱਦਿਆ ਪੜ੍ਹ ਲਵਾਂ, ਧਨ ਕਮਾਉਣ ਵਾਲਾ ਕਹਿੰਦਾ ਕਿ ਵੱਧ ਤੋਂ ਵੱਧ ਧਨ ਕਮਾ ਲਵਾਂ। ਹਰ ਮਨੁੱਖ ਦੇ ਅੰਦਰ ਇੱਕ ਭੁੱਖ ਰੱਖੀ ਹੈ ਪਰਮਾਤਮਾ ਨੇ, ਅੱਗੇ ਵਧਣ ਦੀ ਇੱਕ ਭੁੱਖ ਪਰਮਾਤਮਾ ਨੇ ਰੱਖੀ ਹੈ, ਔਰ ਆਪਣੇ ਆਪਣੇ ਖਿਆਲ ਅਨੁਸਾਰ ਹਰ ਮਨੁੱਖ ਯਤਨ ਕਰ ਰਿਹਾ ਅੱਗੇ ਵਧਣ ਦਾ, ਪਰ ਗਿਆਨ ਨਾ ਹੋਣ ਕਰਕੇ ਮਨੁੱਖ ਅੱਗੇ ਵੱਧਦਾ ਹੋਇਆ ਵੀ ਮਨ ਕਰਕੇ ਸ਼ਾਂਤ ਨਹੀਂ ਹੈ। ਧਨ ਬਹੁਤ ਹੈ ਮਨੁੱਖ ਦੇ ਕੋਲ, ਅੱਜ ਮਨੁੱਖ ਦੇ ਕੋਲ ਐਜੂਕੇਸ਼ਨ ਵੀ ਬਹੁਤ ਹੈ, ਡਿਗਰੀਆਂ ਬੜੀਆਂ ਬੜੀਆਂ ਤਗੜੀਆਂ ਨੇ, ਅੱਜ ਮਨੁੱਖ ਰੁਤਬਿਆਂ 'ਤੇ ਵੀ ਬੈਠਾ, ਵੱਡੇ ਵੱਡੇ ਰੁਤਬੇ ਇਸ ਨੇ ਬਣਾ ਲਏ ਨੇ, ਪਰ ਸਭ ਕੁਝ ਹੁੰਦਿਆਂ ਹਰ ਮਨੁੱਖ ਦੇ ਅੰਦਰੋਂ ਉਹ ਭੁੱਖ ਮਿਟਦੀ ਨਹੀਂ ਹੈ, ਉਹ ਭੁੱਖ ਉਵੇਂ ਦੀ ਉਵੇਂ ਕਾਇਮ ਹੈ। ਜਿਵੇਂ ਕਹਿ ਲਓ ਉਹ ਬੇਚੈਨੀ, ਉਹ ਵਹਿਕਮ ਉਸੇ ਤਰ੍ਹਾਂ ਹੀ ਮਨੁੱਖ ਦੇ ਅੰਦਰ ਬਣਿਆ ਹੋਇਆ। ਉਹਦਾ ਕਾਰਨ ਇਹ ਹੈ, ਭੁੱਖ ਤਾਂ ਹੈ, ਭੁੱਖ ਤੋਂ ਮੁਕਤ ਵੀ ਹਰ ਕੋਈ ਹੋਣਾ ਚਾਹੁੰਦਾ, ਪਰ ਉਹ ਭੁੱਖ ਮਿਟਣੀ ਕਿਵੇਂ ਹੈ ਇਸ ਗੱਲ ਦਾ ਗਿਆਨ ਮਨੁੱਖ ਨੂੰ ਨਹੀਂ ਹੈ। ਇਹ ਗਿਆਨ ਸਤਸੰਗਤ ਵਿੱਚੋਂ ਆ ਕੇ ਮਿਲਣਾ, ਇਹ ਗਿਆਨ ਉਹਨਾਂ ਕੋਲੋਂ ਮਿਲਣਾ ਜਿਨ੍ਹਾਂ ਦੀ ਭੁੱਖ ਮਿਟ ਚੁੱਕੀ ਹੈ, ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕਰਦਿਆਂ ਅਖੀਰ 'ਤੇ ਇੱਕ ਐਲਾਨਨਾਮਾ ਅੰਕਿਤ ਕੀਤਾ ਸੰਸਾਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿ ਦੁਨੀਆਂ ਦੇ ਲੋਕੋ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਜਿਹੜਾ ਇਸ ਅੰਮ੍ਰਿਤ ਬਾਣੀ ਨੂੰ ਖਾ ਲਏਗਾ, ਕਮਾ ਲਏਗਾ, ਆਪਣੇ ਜੀਵਨ ਅੰਦਰ ਧਾਰਨ ਕਰ ਲਏਗਾ, ਉਹਦਾ ਉਧਾਰ ਹੋ ਜਾਏਗਾ। ਉਧਾਰ ਕਿਸ ਚੀਜ਼ ਤੋਂ ਹੈ? ਗੁਰਬਾਣੀ ਕਹਿੰਦੀ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ। ਸਭ ਦੁਨੀਆਂ 'ਚ ਹਨੇਰਾ ਪਸਰਿਆ ਹੋਇਆ, ਹਰ ਬੰਨੇ ਅੱਗ ਵਰ ਰਹੀ ਹੈ, ਹਰ ਬੰਨੇ ਕਲ ਕਲੇਸ਼ ਹੈ। ਦੁਨੀਆਂ 'ਚ ਕਿਤੇ ਚਲੇ ਜਾਓ, ਹਰ ਥਾਂ 'ਤੇ ਤੁਹਾਨੂੰ ਵਾਇਲੈਂਸ ਮਿਲੇਗੀ, ਦੁੱਖ ਮਿਲਣਗੇ। ਇਹਨਾਂ ਦੁੱਖਾਂ ਤੋਂ ਮੁਕਤ ਹੋਣਾ ਹਰ ਕੋਈ ਚਾਹੁੰਦਾ ਹੈ, ਪਰ ਇਹਨਾਂ ਦੁੱਖਾਂ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮਨੁੱਖ ਸਤਸੰਗਤ ਰਾਹੀਂ, ਮਨੁੱਖ ਗੁਰੂ ਦੇ ਰਾਹੀਂ ਉਸ ਪਰਮ ਪਿਤਾ ਪਰਮਾਤਮਾ ਦਾ ਆਸਰਾ ਲੈ ਲਏ। ਜਿੰਨਾ ਉੱਚਾ ਆਸਰਾ ਤੁਸੀਂ ਬਣਾ ਲਓਗੇ, ਉਹਨੇ ਉੱਚੇ ਉੱਠ ਜਾਓਗੇ। ਧਨ ਨੂੰ ਆਸਰਾ ਬਣਾਇਆ ਤਾਂ ਧਨ ਜਿੰਨੇ ਹੀ ਰਹੋਗੇ, ਕਿਸੇ ਮਨੁੱਖ ਨੂੰ ਆਸਰਾ ਬਣਾਇਆ ਤਾਂ ਮਨੁੱਖ ਜਿੰਨੇ ਹੀ ਰਹੋਗੇ। ਜੇ ਤੁਸੀਂ ਸਰਬ ਕਲਿਆਣ ਚਾਹੁੰਦੇ ਹੋ, ਸਰਬ ਸੁੱਖ ਚਾਹੁੰਦੇ ਹੋ, ਤਾਂ ਗੁਰਬਾਣੀ ਕਹਿੰਦੀ ਕੇਵਲ ਪਰਮਾਤਮਾ ਦਾ ਆਸਰਾ ਲਵੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਪਾਵਨ ਬਾਣੀ ਨੇ ਇੱਕ ਸ਼ਬਦ ਬਖਸ਼ਿਸ਼ ਕੀਤਾ ਬੜਾ ਪਿਆਰਾ, ਜਿੱਥੇ ਗੁਰਦੇਵ ਕਹਿੰਦੇ ਮਨ ਰੇ ਪ੍ਰਭ ਕੀ ਸਰਣ ਵਿਚਾਰੋ, ਜੇ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰਧਾਰੋ, ਅਟਲ ਪਿਓ ਤਰੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ, दुख हरदा ए बिद को स्वामी तैं काहे बिसराया, जाबी शरण गही कृपा नित गज गराहते छूटा। महिमा नाम कहां लो बरनो, राम कहत बंधन ते टूटा। अजामल पापी जग जाने निमख माहे निस्तारा। नानक कहत चेत चिंता मन तैं पी उतरे पारा। मनुख ने पार किस चीज तो उतरने, मनुख दे अंदर तरंगा उठ रही ने काम दियां, मनुख दे अंदर तरंगा उठ रही ने कि वध तो वध धन मिल जाए, वड्डा राज मिल जाए। मनुख दे अंदर क्रोध दियां तरंगा उठ रही ने, मनुख दे अंदर बदले दियां भावनियां ने तरंगा उठ रही ने, इन्हां तो पार उतरने। जेड़े नाम सतगुरु जी ने वरते ने, गनका की गल की, अजामल की गल की, ध्रुह की गल की, एक गज की गल की है। गनका एक वेसवा नीवे आचार वाली बीबी सी काम दे अधीन, अजामल एक वेसवा गामी सी काम दे अधीन। गुरबाणी कहती परमात्मा का सिमरन करो, जे गनका का उधार हो सकता है, जे अजामल का उधार हो सकता है, तो तुहाडा क्यों नहीं होएगा। जे काम दियां तरंगां तो उच्चे उठने तो परमात्मा का सिमरन करो। ध्रुव के मन च एक ख्याल आया कि किस उद्यम से राज मिले, मैनू राज किवें मिल सकता है। राज नूं प्राप्त करने लिए दौड़े भजे फिरदे आपां, राज की खातर आप इन जतनशील हाँ, जिनी दौड़ भज तड़फ रहा बंदा। ध्रुव अपनी मां नूं कहिंदा किस उद्यम से राज मिले, शत्रु ते होवें सब मीता, सब दुनिया नूं जित लवां, सारी दुनिया मेरी मित्र बन जाए। तो मां कहिंदी परमात्मा का सिमरन कर, वाहिगुरु जी का सिमरन करो कि आ जिहड़ियां राज भाग दियां जां धन नूं प्राप्त करन दियां तरंगां, ये शांत हो जाणगियां। गुरदेव कहिंदे एक हाथी की गल करके, हाथी नूं तनवे ने पकड़ लिया, वह हाथी नूं ते तनवे ने पकड़िया, कहिंदे सराफिया हाथी सी कोई, असी ते सारे तनवे की पकड़ विच आ, सानू सारिया ने पकड़िया, सारिया नूं पकड़िया होया तनवे ने। वह तंदुआ विकारां दा, वह तंदुआ वाशनावां दा। गुरदेव कहिंदे जे परमात्मा का सिमरन करोगे तुहाडा पार उतारा हो जाएगा। पार उतारे दा इको एक साधन है परमात्मा का ओट, परमात्मा की परमात्मा का सिमरन। तो परमात्मा की ओट मिलनी सतसंगत विच आके, रब्बी प्यारियां कोल बैठ के। भाई गुरदास जी ने एक बड़ा प्यारा बचन कहा, कहन लगे जैसे बिन तोए अंबर मलीन होत, बिन तेल मिले जैसे के सूह पयान है। तुसी कपड़े ना धोवो तो मैले जे हो जाते हैं, देखण नूं जी नहीं करदा मैले कपड़िया नूं। केसां नूं तेल ना लाओ तो केस बड़े रुखे जे डराउणे जे हो जाते हैं। जैसे बिन मांजे दर्पण जोतहीन होत, बरखा भी होण जैसे खेत मेहनत धान है। दर्पण कहिंदे शीशे नूं, शीशे नूं साफ ना करो तुसी, लैंप दा शीशा साफ ना करो कालख लग जाएगी, चानण बाहर नहीं आएगा। अज जिस चों मूंह देखदे शीशा साफ ना करो तुहानूं कोई नज़र नहीं आएगा। शीशा साफ नहीं करोगे तो चानण नहीं मिलेगा। मीह नहीं पिया तो जिमीदारां दे खेत च चौल नहीं होने, धान नहीं होने, कोई फसल नहीं होनी। हुण मीह पै गया आपां झोना ला दित्ता ना, रब की मौज है। जे कल नूं मीह ना पिया तो कई बार वाहुणा पैंदा, उत्थे खड़ा खड़ा ही सुख जांदा। वर्खा भी होण जैसे खेत मेना धान है, पानी तो बिना खेत विच धान नहीं हो सकते। कहणगे जैसे बिन दीपक भवन अंधकार होत, जिवें घर च जे दीवा नहीं तो हनेरा ही होएगा। लूण कृत बिन जैसे भोजन समान है, जे तुसीं घिओ नहीं पाओगे, लूण नहीं पाओगे तो रोटी दाल सब्जी स्वादली नहीं लगनी। लूण तो बिना, घिओ तो बिना दाल सब्जी स्वादली नहीं लगनी। तीन चार उदाहरण दे के मानयोग भाई साहब जी कहिंदे बिल्कुल इस तरह, तैसे बिन साध संग जन्म मरण दुख, मिटे ना भरम पै बिन गुर ज्ञान है। जिंदगी च जम्मण मरण के दुख तो जे मुक्त होना तो फिर साध संगत विच आया गल बननी है। जिंदगी जे भरम भटकना तो मुक्त होना तो गुरु के ज्ञान की लोड़ है। सत संगत विच असीं आउने आ कि सानू गुरु का ज्ञान मिले, सतपुरखां कोल जिन्हां नूं सतगुरु जी ने संत कहा उन्हां कोल बैठदे आ, सानू गुरु का ज्ञान मिले। जदों उन्हां कोल आके आपां ज्ञानवान हो जावांगे ना, साडा पार उतारा हो जाएगा। एक महापुरख नूं किसी विद्यार्थी ने सवाल किया कि दुनिया चलती किवें। वो कहण लगा दुनिया सूरज दे आसरे चलती, देखो ना चानण होया कि दौड़ पा शुरू हो गई है, रौनकां लग गईआं बाजारां दे अंदर, दुनिया सूरज करके चलती है। विद्यार्थी कहिंदा जे सूरज ना होए फिर रात नूं सूरज डुब जांदा। वो कहिंदा फिर दुनिया चंद्रमा करके चलती है, चंद्रमा दे चानण नाल गल बन जाती है। विद्यार्थी कहण लगा जे चंद्रमा भी ना होवे, कई वारी मस्सिया की रात हुंदी है, फिर की होए। फिर कहिंदे असीं दीवा बाल ली ने, अग बाल ली ने, कोई लाइट बाल ली ने। ਜੇ ਦਿਨ ਹੋਏ ਤਾਂ ਸੂਰਜ ਨਾਲ ਦੁਨੀਆ ਚੱਲਦੀ ਹੈ, ਸੂਰਜ ਨਾ ਹੋਏ ਤਾਂ ਚੰਦਰਮਾ ਨਾਲ ਦੁਨੀਆ ਚੱਲਦੀ ਹੈ, ਚੰਦਰਮਾ ਨਾ ਹੋਏ ਤਾਂ ਆਪਾਂ ਅੱਗ ਬਾਲ ਕੇ ਲਾਈਟ ਬਾਲ ਕੇ ਆਪਣੀ ਕਾਰ ਚਲਾ ਲੈਂਦੇ ਹਾਂ। ਪਰ ਵਿਦਿਆਰਥੀ ਬੜਾ ਜਗਿਆਸੂ ਜੀ ਕਹਿਣ ਲੱਗਾ, ਜੇ ਅੱਗ ਵੀ ਨਾ ਹੋਏ ਤਾਂ, ਜੇ ਲਾਈਟ ਵੀ ਨਾ ਹੋਵੇ, ਇਹੋ ਜਿਹਾ ਮੌਕਾ ਬਣ ਸਕਦਾ ਜੇ ਲਾਈਟ ਵੀ ਨਾ ਹੋਏ। ਅਤੇ ਉਹ ਮਹਾਂਪੁਰਖ ਕਹਿਣਗੇ ਫਿਰ ਆਪਾਂ ਬੋਲ ਕੇ ਆਪਣਾ ਕੰਮ ਚਲਾ ਲੈਂਦੇ ਹਾਂ, ਰਾਤ ਦਾ ਹਨੇਰਾ, ਦੀਵਾ ਨਹੀਂ ਹੈ, ਲਾਈਟ ਨਹੀਂ ਹੈ, ਅੱਗ ਨਹੀਂ, ਆਪਾਂ ਬੋਲ ਕੇ ਗੱਲਬਾਤ ਕਰਕੇ ਸਮਝ ਲੈਂਦੇ ਹਾਂ, ਫਿਰ ਆਪਾਂ ਬੋਲ ਕੇ ਗੱਲਬਾਤ ਕਰ ਲੈਂਦੇ ਹਾਂ। ਵਿਦਿਆਰਥੀ ਨੇ ਅਗਲਾ ਸਵਾਲ ਕੀਤਾ, ਦੀਵਾ ਵੀ ਨਾ ਹੋਏ, ਚੰਦਰਮਾ ਵੀ ਨਾ ਹੋਵੇ, ਸੂਰਜ ਵੀ ਨਾ ਹੋਵੇ, ਅੱਗ ਵੀ ਨਾ ਹੋਵੇ, ਆਪਾਂ ਬੋਲ ਵੀ ਨਾ ਸਕੀਏ, ਫਿਰ ਦੁਨੀਆ ਕਿਵੇਂ ਚੱਲਦੀ ਹੈ, ਫਿਰ ਦੁਨੀਆ ਕਿਵੇਂ ਚੱਲੇਗੀ, ਜ਼ਿੰਦਗੀ ਕਿਵੇਂ ਚੱਲੇਗੀ। ਮਹਾਂਪੁਰਖ ਕਹਿਣਗੇ ਫਿਰ ਮਨੁੱਖ ਦੇ ਅੰਦਰੋਂ ਇੱਕ ਗਿਆਨ ਪੈਦਾ ਹੁੰਦਾ, ਅਨੁਭਵ ਜਿਹਨੂੰ ਆਪਾਂ ਕਹਿੰਦੇ, ਜ਼ਮੀਰ ਦੀ ਆਵਾਜ਼। ਫਿਰ ਆਪਾਂ ਉਸ ਆਵਾਜ਼ ਦੇ ਨਾਲ ਆਪਣੀ ਜ਼ਿੰਦਗੀ ਦੇ ਕਾਰਜ ਕਰਦੇ ਹਾਂ। ਉਹ ਜਿਹੜਾ ਅਨੁਭਵ ਹੈ ਨਾ, ਉਹਨੂੰ ਪ੍ਰਾਪਤ ਕਰਨ ਲਈ ਆਪਾਂ ਸਤਸੰਗਤ ਵਿੱਚ ਆਉਣਾ, ਕਿ ਆਪਾਂ ਸਿਰਫ ਇਹ ਨਾ ਸੋਚੀ ਕਿ ਧਨ ਦੇ ਆਸਰੇ ਸਾਡੀ ਜ਼ਿੰਦਗੀ ਚੱਲਣੀ ਹੈ, ਆਪਾਂ ਇਹ ਨਾ ਸੋਚੀ ਕੋਈ ਮਨੁੱਖ ਹੀ ਸਾਡੀ ਜ਼ਿੰਦਗੀ ਨੂੰ ਚਲਾ ਸਕੇਗਾ, ਆਪਾਂ ਇਹ ਨਾ ਸੋਚੀਏ ਕਿ ਦੁਨੀਆਂ ਦੇ ਪਦਾਰਥਾਂ ਕਰਕੇ ਜ਼ਿੰਦਗੀ ਚੱਲਦੀ ਹੈ। ਸਤਸੰਗਤ ਰਾਹੀਂ, ਗੁਰੂ ਕੀ ਬਾਣੀ ਰਾਹੀਂ ਸਾਡੇ ਅੰਦਰ ਇੱਕ ਗਿਆਨ ਪੈਦਾ ਹੋ ਜਾਏ, ਇੱਕ ਸੋਝੀ ਪੈਦਾ ਹੋ ਜਾਏ, ਜਿੱਥੋਂ ਸਾਨੂੰ ਪਤਾ ਲੱਗੇ ਕਿ ਇਹ ਜ਼ਿੰਦਗੀ ਅਸੀਂ ਆਪ ਹੀ ਜਿਉਣੀ ਹੈ, ਕੇਵਲ ਪਦਾਰਥ ਹੀ ਸਾਡੀ ਜ਼ਿੰਦਗੀ ਦਾ ਆਸਰਾ ਨਹੀਂ ਹੈ, ਸਾਡੀ ਜ਼ਿੰਦਗੀ ਦਾ ਆਸਰਾ ਉਹ ਰੱਬੀ ਗਿਆਨ ਹੈ। ਸਤਪੁਰਖਾਂ ਕੋਲ ਆ ਕੇ ਸਾਨੂੰ ਉਹ ਅਨੁਭਵ ਪ੍ਰਾਪਤ ਹੁੰਦਾ, ਉਹ ਗਿਆਨ ਪ੍ਰਾਪਤ ਹੁੰਦਾ। ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕਹੇ ਨੇ ਕਿ ਜਿਹੜੇ ਸੰਤ ਜਨ ਨੇ, ਵਾਹਿਗੁਰੂ ਜੀ ਦੇ ਪਿਆਰੇ ਨੇ, ਉਹ ਵਾਹਿਗੁਰੂ ਜੀ ਦੇ ਆਸਰੇ ਤੇ ਜ਼ਿੰਦਗੀ ਅੰਦਰ ਉਧਰ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ, ਤੇ ਜਿਹੜੇ ਸਤਪੁਰਖਾਂ ਦੀ ਸੰਗਤ ਵਿੱਚ ਬੈਠਦੇ ਨੇ ਉਹਨਾਂ ਦਾ ਉਧਾਰ ਹੋ ਜਾਂਦਾ। ਆਓ ਆਪਾਂ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੀ ਮਿਲ ਕੇ ਵਿਚਾਰ ਸਾਂਝੀ ਕਰੀਏ, ਮਨ ਬਿਰਤੀਆਂ ਨੂੰ ਗੁਰੂ ਚਰਣਾਂ ਨਾਲ ਜੋੜਨ ਦੇ ਲਈ ਇੱਕ ਵਾਰੀ ਸਤਿਗੁਰੂ ਜੀ ਦਾ ਧਿਆਨ ਧਰ ਕੇ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ, ਸਤਨਾਮ 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 ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ।
ਸਤਿਗੁਰੂ ਜੀ ਦੇ ਇਹ ਪਾਵਨ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 709 ਤੇ ਸੁਭਾਏਮਾਨ ਨੇ, ਅਤੇ ਜੈ ਸ੍ਰੀ ਰਾਗ ਦੀ 17ਵੀਂ ਪੌੜੀ ਦੇ ਨਾਲ ਇਹ ਬਚਨ ਅੰਕਿਤ ਨੇ। ਗੁਰਦੇਵ ਨੇ ਜੋ ਪਹਿਲਾ ਸਲੋਕ ਬਖਸ਼ਿਸ਼ ਕੀਤਾ ਹੈ, ਸਾਹਿਬ ਕਹਿੰਦੇ ਸੰਤ ਉਦਾਹਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ, ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ। ਰੱਬ ਦੇ ਉਹ ਸੰਤ ਜਨ ਜਿਨ੍ਹਾਂ ਨੇ ਜ਼ਿੰਦਗੀ 'ਚ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਆਪਣਾ ਆਸਰਾ ਬਣਾਇਆ ਹੈ। ਸੰਤ ਲਫ਼ਜ਼ ਬਹੁਤ ਪਵਿੱਤਰ ਹੈ, ਬਹੁਤ ਕੀਮਤੀ ਹੈ। ਸੰਤ ਵਿੱਚ ਅਤੇ ਅਨੰਤ ਵਿੱਚ ਕੋਈ ਅੰਤਰ ਨਹੀਂ ਹੁੰਦਾ। ਗੁਰਬਾਣੀ ਕਹਿੰਦੀ ਸੰਤ ਅਨੰਤ ਹੈ, ਭੇਦ ਨਹੀਂ। ਸੰਤ ਦਰਅਸਲ ਪਰਮਾਤਮਾ 'ਚ ਲਿਵਲੀਨ ਪੁਰਖ ਨੂੰ ਕਹਿੰਦੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨਮੰਤ। ਸੰਤ ਉਸ ਨੂੰ ਕਹਿੰਦੇ ਜਿਹੜਾ ਸੱਤ ਵਿੱਚ ਅਭੇਦ ਹੋ ਜਾਂਦਾ। ਸੰਤ ਦਾ ਅਰਥ ਹੈ ਜਿਹਦਾ ਰੱਬ ਵਰਗਾ ਸੁਭਾਅ ਬਣ ਗਿਆ। ਵਾਹਿਗੁਰੂ ਜੀ ਦੀ ਬੰਦਗੀ ਕਰਦੇ ਹਾਂ, ਜੋ ਵਾਹਿਗੁਰੂ ਜੀ ਵਰਗਾ ਬਣ ਗਿਆ, ਵਾਹਿਗੁਰੂ ਜੀ ਦਿਆਲੂ ਹੈ, ਵਾਹਿਗੁਰੂ ਜੀ ਕਿਰਪਾਲੂ ਹੈ, ਵਾਹਿਗੁਰੂ ਜੀ ਨਿਰਵੈਰ ਹੈ, ਵਾਹਿਗੁਰੂ ਜੀ ਨਿਰਭਉ ਹੈ। ਜਿਹੜਾ ਨਿਰਵੈਰ ਹੋ ਗਿਆ, ਜਿਹੜਾ ਨਿਰਭਉ ਹੋ ਗਿਆ, ਜਿਹੜਾ ਦਿਆਲੂ ਹੋ ਗਿਆ, ਜਿਹੜਾ ਮਾਨਵਤਾ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਜਿਹਦੇ ਮਨ 'ਚ ਉਮਾ ਹੈ, ਗੁਰਬਾਣੀ ਨੇ ਉਹਨੂੰ ਸੰਤ ਕਿਹਾ। ਇਹੋ ਜਿਹੇ ਸੰਤਾਂ ਦੀ ਲੋੜ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸੰਤਾਂ ਦੀ ਗੱਲ ਕਰਦੇ ਹੋ ਬਚਨ ਕਿਹਾ, ਸੂਰ ਬੀਰ ਬਚਨ ਕੇ ਬਲੀ। ਸੰਤ ਬੜੇ ਸੂਰਮੇ ਹੁੰਦੇ ਨੇ। ਕਾਇਰ ਨੂੰ ਸੰਤ ਨਹੀਂ ਕਿਹਾ ਕਿ ਜਦੋਂ ਮੁਲਖ ਤੇ ਮਨੁੱਖਤਾ ਤੇ ਮਾਰ ਪੈ ਰਹੀ ਤੇ ਉਹ ਮਾਲਾ ਲੈ ਕੇ ਭੋਰੇ 'ਚ ਵੜ ਜੇ ਜੀ ਸੰਤ ਬੰਦਗੀ ਕਰੇ, ਉਹਨੂੰ ਸੰਤ ਨਹੀਂ ਕਿਹਾ। ਸੰਤ ਕੌਣ ਹੈ? ਜੇ ਕਤਲੇਆਮ ਹੋ ਰਿਹਾ ਤੇ ਬਾਬਰ ਦੇ ਸਾਹਮਣੇ ਖੜਾ ਹੋ ਜਾਵੇ, ਬਾਬਰ ਤੂੰ ਜ਼ਾਲਮ ਹੈ, ਬਾਬਰ ਤੂੰ ਜਾਵਰ ਹੈ। ਸੰਤ ਦੀ ਪਹਿਚਾਣ ਹੈ ਕਿ ਸੂਰਬੀਰ ਬਚਨ ਕੇ ਬਲੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪਾਵਨ ਪੁਰਬ ਆਪਾਂ ਮਨਾਇਆ ਹੈ, ਔਰ ਆਪਾਂ ਇਹ ਗੱਲ ਅਕਸਰ ਕਹਿੰਦੇ ਕਿ ਸਤਿਗੁਰੂ ਜੀ ਨੇ ਸਾਨੂੰ ਸੂਰਬੀਰਤਾ ਬਖਸ਼ਿਸ਼ ਕੀਤੀ, ਸਤਿਗੁਰੂ ਜੀ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਸ਼ ਕੀਤਾ। ਮੈਂ ਇੱਕ ਬੇਨਤੀ ਕਰਾਂ, ਇਹ ਸੂਰਬੀਰਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਚਨਚੇਤ ਨਹੀਂ ਦੇ ਦਿੱਤੀ, ਇਹ ਸੂਰਬੀਰਤਾ ਗੁਰੂ ਨਾਨਕ ਸਾਹਿਬ ਜੀ ਤੋਂ ਆਈ ਹੈ, ਇਹ ਮੀਰੀ ਪੀਰੀ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋ ਗਈ ਹੈ। ਇਦੋਂ ਵੱਡੀ ਸੂਰਬੀਰਤਾ ਕੀ ਹੋ ਸਕਦੀ ਕਿ ਕਿਸੇ ਬਾਬਰ ਵਰਗੇ ਨੂੰ ਚੈਲੰਜ ਕਰ ਦੇਣਾ ਕਿ ਤੂੰ ਜਾਵਰ ਹੈ। ਬੜੇ ਸਨ ਉਦੋਂ ਉਹ ਲੋਕ ਜਿਨ੍ਹਾਂ ਨੂੰ ਦੁਨੀਆ ਸੰਤ ਕਹਿੰਦੀ ਸੀ, ਬੜੇ ਸਨ ਉਹ ਲੋਕ ਜਿਨ੍ਹਾਂ ਨੂੰ ਲੋਕ ਮੱਥੇ ਟੇਕਦੇ ਸਨ,
ਕਿਸੇ ਦੇ ਮਨ 'ਚ ਦਰਦ ਨਾ ਜਾਗਿਆ ਕਿ ਦੁਨੀਆਂ ਦਾ ਬੇਕਸੂਰਨ ਦਾ ਕਤਲੇਆਮ ਹੋ ਰਿਹਾ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ। ਸੰਤ ਉਹ ਹੈ ਜਦੋਂ ਮਾਨਵਤਾ 'ਤੇ ਜ਼ੁਲਮ ਹੋਏ ਅਤੇ ਹਿੱਕ ਤਾਣ ਕੇ ਖੜਾ ਹੋ ਜਾਏ, ਗੋਲੀਆਂ ਆਪਣੀ ਹਿੱਕ 'ਚ ਖਾਏ, ਉਹ ਮਨੁੱਖਾਂ ਨੂੰ ਨਾ ਖਾਣ ਦੇਵੇ। ਜਦੋਂ ਲੋਕਾਂ ਦੇ ਉੱਪਰ ਜ਼ੁਲਮ ਹੋਏ, ਜਦੋਂ ਲੁਕਾਈ ਭੁੱਖ ਨਾਲ ਮਰਦੀ ਹੋਏ, ਸੰਤ ਉਹ ਹੈ ਜਿਹੜਾ ਲੋਕਾਂ ਦੀ ਭੁੱਖ ਨੂੰ ਆਪਣੇ ਅੰਦਰ ਸਮਾਲੇ। ਸੰਤ ਉਹ ਹੈ ਜਿਹੜਾ ਹਮਾਨਿਊ ਵਰਗੇ ਨੂੰ ਕਹੇ, ਹਮਾਨਿਊ ਤੇਰੀ ਤਲਵਾਰ ਉਦੋਂ ਕਿੱਥੇ ਸੀ ਜਦੋਂ ਤੈਨੂੰ ਸ਼ੇਰ ਸ਼ਾਹ ਸੂਰੀ ਨੇ ਭਜਾਇਆ ਸੀ। ਸੰਤ ਉਹ ਹੈ ਜਿਹਨੂੰ ਅਕਬਰ ਕਹੇ ਕਿ ਮੈਂ ਜ਼ਮੀਨ ਦੇਣਾ ਚਾਹੁੰਦਾ ਅਤੇ ਉਹ ਕਹੇ ਮੈਨੂੰ ਜ਼ਮੀਨ ਦੀ ਲੋੜ ਨਹੀਂ, ਆ ਜ਼ਿਮੀਂਦਾਰਾਂ ਦੇ ਕਰਜ਼ੇ ਮਾਫ਼ ਕਰਦੇ। ਸੰਤ ਉਹ ਹੈ, ਅੱਜ ਵੀ ਬੜੇ ਨੇ ਸੰਤ। ਕੋਈ ਸੰਤ ਹੈ ਉੱਠਿਆ ਜਿਹੜਾ ਕਹਿ ਕੇ ਆ ਜਿਹੜੇ ਲੋਕ ਕਰਜ਼ਾਈ ਨੇ ਇਹਨਾਂ ਦੇ ਕਰਜ਼ੇ ਮਾਫ਼ ਕਰ ਦਿਓ? ਇਹ ਤਾਂ ਗੁਰੂ ਅਮਰਦਾਸ ਜੀ ਸਨ। ਗੁਰੂ ਸਾਹਿਬ ਨੇ ਕਿਹਾ ਇਹਨਾਂ ਦਾ ਮਾਮਲਾ ਹੀ ਮਾਫ਼ ਕਰ ਦਿਓ। ਸੰਤ ਉਹ ਹੈ ਜਿਹੜਾ ਮਨੁੱਖਤਾ ਦੇ ਉਧਾਰ ਦੀ ਗੱਲ ਕਰੇ। ਸੰਤ ਉਹ ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਵਾਹਿਗੁਰੂ ਜੀ ਵਿੱਚ ਲਿਵਲੀਨ ਹੋ ਜਾਏ। ਸੰਤ ਉਹ ਹੈ ਜੇ ਦੇਖੇ ਕਿ ਮਾਨਵਤਾ ਸੜ ਰਹੀ ਹੈ ਅੱਗ ਦੇ ਵਿੱਚ ਅਤੇ ਸੰਤ ਲੋਕਾਂ ਦੀ ਖਾਤਰ ਆਪ ਤੱਤੀ ਤਵੀ 'ਤੇ ਬੈਠ ਜਾਏ, ਆਪਣੇ ਸਿਰ 'ਤੇ ਤੱਤੀ ਰੇਤ ਪਵਾ ਲਏ। ਦਰਅਸਲ ਇਹ ਸੂਰਬੀਰਤਾ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋਈ ਹੈ, ਇਹ ਕੋਈ ਅਚਨਚੇਤੀ ਨਹੀਂ ਆਈ। ਇੱਕ ਰਿੱਖੀ ਦੀ ਮੈਂ ਗੱਲ ਪੜ੍ਹ ਰਿਹਾ ਸਾਂ, ਬੜੀ ਪਿਆਰੀ, ਬੜਾ ਚੰਗਾ ਉੱਤਮ ਵਿਅਕਤੀ ਸੀ, ਪੁਰਾਣਾਂ ਦੀ ਕਥਾ, ਬੜੀ ਪਿਆਰੀ। ਕਹਿੰਦੇ ਉਹਦੇ ਇੱਕ ਸੇਵਕ ਨੇ ਬੜੀ ਸੇਵਾ ਕੀਤੀ, ਆਖਰ ਸੰਤ ਜੀ ਪ੍ਰਸੰਨ ਹੋ ਗਏ, ਰਿੱਖੀ ਜੀ ਪ੍ਰਸੰਨ ਹੋ ਗਈ, ਕਹਿਣ ਲੱਗੇ ਮੰਗ ਲੈ ਕੀ ਚਾਹੀਦਾ, ਜੋ ਮੰਗੇਗਾ ਦੇ ਦੇਵਾਂਗਾ। ਕਹਿਣ ਲੱਗਾ ਮੈਨੂੰ ਨਾ ਉਹ ਤੁਹਾਡਾ ਸੀਲ ਭਾਵ ਚਾਹੀਦਾ, ਸ਼ਾਂਤ ਭਾਵ, ਸ਼ਾਂਤੀ ਵਾਲਾ ਸੁਭਾਅ। ਸੰਤ ਜੀ ਨੇ ਦੇ ਦਿੱਤਾ। ਕਹਿੰਦੇ ਜਦੋਂ ਸ਼ਾਂਤੀ ਵਾਲਾ ਸੁਭਾਅ ਲੈ ਕੇ ਚਲ ਗਿਆ ਨਾ ਉਹ ਵਿਅਕਤੀ, ਤੇ ਦਇਆ ਖੜੀ ਹੋ ਗਈ, ਜੇ ਜਿੱਥੇ ਸੀਲ ਨਹੀਂ ਉੱਥੇ ਦਇਆ ਦਾ ਕੀ ਕੰਮ, ਮੈਨੂੰ ਵੀ ਜਾਣ ਦਿਓ। ਦਇਆ ਵੀ ਚਲੀ ਗਈ। ਦਇਆ ਤੋਂ ਬਾਅਦ ਧਰਮ ਖੜਾ ਹੋ ਗਿਆ, ਜਿੱਥੇ ਦਇਆ ਰਹੇਗੀ ਜੀ ਧਰਮ ਉੱਥੇ ਹੀ ਰਹਿ ਸਕਦਾ, ਮੈਨੂੰ ਵੀ ਜਾਣ ਦਿਓ। ਧਰਮ ਤੋਂ ਬਾਅਦ ਗਿਆਨ ਖੜਾ ਹੋ ਗਿਆ, ਜਿੱਥੇ ਧਰਮ ਹੋਏਗਾ ਜੀ ਗਿਆਨ ਉੱਥੇ ਹੀ ਰਹੇਗਾ, ਗਿਆਨ ਵੀ ਮਗਰੇ ਚਲੇ ਗਿਆ, ਸਭ ਕੁਝ ਚਲੇ ਗਿਆ। ਉਸ ਵਿਅਕਤੀ ਦੇ ਮਨ 'ਚ ਇੱਕ ਖਿਆਲ ਸੀ ਕਿ ਮੇਰੇ ਅੰਦਰ ਇੱਕ ਵੀਰਤਾ ਤਾਂ ਹੈ ਜਿਹੜੀ ਰੱਬ ਨੇ ਦਿੱਤੀ, ਮੈਂ ਇਸ ਸੰਗਰਾਮ ਦੇ ਅੰਦਰ, ਦੁਨੀਆਂ ਦੇ ਅੰਦਰ, ਜ਼ਿੰਦਗੀ ਦੇ ਅੰਦਰ ਉਸ ਵੀਰਤਾ ਦੇ ਆਸਰੇ ਜ਼ਿੰਦਗੀ ਜੀਉ ਲਵਾਂਗਾ। ਅਜੇ ਬੈਠਣ ਹੀ ਲੱਗਾ ਆਸਣ 'ਤੇ ਅਤੇ ਵੀਰਤਾ ਖੜੀ ਹੋ ਗਈ, ਮੈਨੂੰ ਵੀ ਆਗਿਆ ਦਿਓ। ਜਿੱਥੇ ਗਿਆਨ ਹੀ ਨਹੀਂ ਹੈ ਉੱਥੇ ਵੀਰਤਾ ਦਾ ਕੀ ਕੰਮ ਹੈ? ਜਿੱਥੇ ਧਰਮ ਨਹੀਂ ਹੈ ਉੱਥੇ ਵੀਰਤਾ ਕਾਇਰਤਾ ਬਣ ਜਾਏਗੀ, ਉੱਥੇ ਵੀਰਤਾ ਜ਼ਾਲਮ ਬਣ ਜਾਏਗੀ। ਧਰਮ ਤੋਂ ਬਿਨਾਂ ਵੀਰਤਾ ਨਹੀਂ ਗਿਣੀ ਜਾਂਦੀ। ਜਿੱਥੇ ਸਹਿਣਸ਼ੀਲਤਾ ਨਹੀਂ ਉੱਥੇ ਵੀਰਤਾ ਲੋਕਾਂ 'ਤੇ ਜ਼ੁਲਮ ਕਰੇਗੀ, ਵੀਰਤਾ ਵੀ ਮਗਰੀ ਉੱਠ ਕੇ ਚਲੇਗੀ। ਇਹਦਾ ਭਾਵ ਇਹ ਹੈ ਕਿ ਜਿੱਥੇ ਸ਼ੀਲ ਭਾਵ ਨਹੀਂ ਹੈ ਉਹ ਬੰਦਾ ਸੂਰਬੀਰ ਨਹੀਂ ਹੋ ਸਕਦਾ, ਉਹ ਕ੍ਰੋਧੀ ਤਾਂ ਹੋ ਸਕਦਾ, ਉਹ ਲੋਕਾਂ ਦਾ ਕਤਲੇਆਮ ਕਰਨ ਵਾਲਾ ਤਾਂ ਹੋ ਸਕਦਾ, ਪਰ ਉਹ ਸੂਰਬੀਰ ਨਹੀਂ ਹੋ ਸਕਦਾ। ਸੂਰਬੀਰ ਦਾ ਅਰਥ ਨਹੀਂ ਕਿ ਜਿਹੜਾ ਬਹੁਤੇ ਲੋਕਾਂ ਨੂੰ ਮਾਰ ਦੇਵੇ, ਸੂਰਬੀਰ ਦਾ ਅਰਥ ਨਹੀਂ ਜਿਹੜਾ ਬਹੁਤੀ ਤਲਵਾਰ ਵਾਹੇ, ਸੂਰਬੀਰ ਦਾ ਅਰਥ ਹੈ ਜਿਹੜਾ ਲੋਕਾਂ ਦੀ ਖਾਤਰ ਜ਼ਾਲਮ ਦੇ ਅੱਗੇ ਡਟ ਜਾਏ, ਭਾਵੇਂ ਉਹਦੇ ਕੋਲ ਤਲਵਾਰ ਹੈ ਜਾਂ ਨਹੀਂ ਹੈ, ਪਰ ਉਹ ਮਾਨਵਤਾ ਦੀ ਖਾਤਰ ਲੋਕਾਂ ਦੇ ਅੱਗੇ ਡਟ ਜਾਏ, ਉਹਨੂੰ ਸੂਰਬੀਰ ਕਹਿੰਦੇ ਨੇ। ਅਤੇ ਉਹ ਸੂਰਬੀਰ ਹੁੰਦੇ ਨੇ ਰੱਬ ਦੇ ਸੰਤ। ਸੂਰਬੀਰ ਸੰਤ ਕੇ ਬਲੀ ਕੌਲਾ ਬਪਰੀ ਸੰਤੀ, ਸੂਰਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ। ਰੱਬ ਦੇ ਪਿਆਰੇ ਸੂਰਬੀਰ ਹੁੰਦੇ ਨੇ, ਸਿਮਰਨ ਕਰਨ ਵਾਲੇ ਯੋਧੇ ਹੁੰਦੇ ਨੇ। ਉਹਨਾਂ ਜਿੱਥੇ ਆਪਣੇ ਅੰਦਰੋਂ ਵਿਕਾਰਾਂ ਨੂੰ ਜਿੱਤਿਆ ਹੁੰਦਾ, ਉੱਥੇ ਦੁਨੀਆਂ 'ਚ ਵੀ ਜਿੱਥੇ ਮਾਨਵਤਾ 'ਤੇ ਕੋਈ ਜ਼ੋਰ ਜ਼ੁਲਮ ਹੁੰਦਾ ਉਹ ਮਾਨਵਤਾ ਦੀ ਖਾਤਰ ਢਾਲ ਬਣ ਕੇ ਖੜੇ ਹੋ ਜਾਂਦੇ ਨੇ। ਸਤਿਗੁਰੂ ਜੀ ਉਹਨਾਂ ਸੰਤਾਂ ਦੀ ਗੱਲ ਕਰਦਿਆਂ ਕਹਿੰਦੇ ਨੇ, ਸੰਤ ਉਦਾਹਰਣ ਦਿਆਲੰਗ ਆਸਰੰਗ ਗੋਪਾਲ ਕੀਰਤਨੇ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਗੋਪਾਲ ਦਰਥ ਕੇ ਪ੍ਰਿਥਵੀ ਨੂੰ ਪਾਲਣ ਵਾਲਾ, ਗੋ ਮੈਣਾ ਪ੍ਰਿਥਵੀ, ਪਾਲ ਮੈਣਾ ਪਾਲਣ ਵਾਲਾ, ਗੋਪਾਲ ਦਾ ਕੀਰਤਨ, ਪ੍ਰਭੂ ਦੇ ਕੀਰਤਨ ਦੇ ਆਸਰੇ ਜਿਹੜੇ ਰਹਿੰਦੇ ਨੇ ਸੰਤ ਜਨ, ਵਾਹਿਗੁਰੂ ਉਹਨਾਂ ਦਾ ਉਧਾਰ ਕਰਨ ਦਾ। ਦਿਆਲੰਗ ਅਰਥ ਹੈ ਦਇਆ ਦਾ ਘਰ, ਵਾਹਿਗੁਰੂ ਜੀ ਉਹਨਾਂ ਦਾ ਉਧਾਰ ਕਰ ਦਿੰਦਾ ਹੈ, ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਕਿਉਂਕਿ ਉਹ ਹਮੇਸ਼ਾ ਹੀ ਪਰਮਾਤਮਾ ਦੇ ਪਿਆਰ ਵਿੱਚ ਰਹਿੰਦੇ ਨੇ। ਉਹ ਪਰਮਾਤਮਾ ਨੂੰ ਹਮੇਸ਼ਾ ਇਹ ਗੱਲ ਕਹਿੰਦੇ, ਵਾਹਿਗੁਰੂ ਜੀ ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਕਿਸੇ ਨੂੰ ਆਸਰਾ ਹੋਏਗਾ ਧਨ ਦਾ, ਕਿਸੇ ਨੂੰ ਆਸਰਾ ਹੋਏਗਾ ਦੁਨਿਆਵੀ ਲੋਕਾਂ ਦਾ, ਦੁਨਿਆਵੀ ਹਾਕਮਾਂ ਦਾ, ਪਰ ਵਾਹਿਗੁਰੂ ਜੀ ਮੈਨੂੰ ਤੁਹਾਡਾ ਹੀ ਆਸਰਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਆਸਰੇ 'ਤੇ ਰਹਿੰਦੇ ਸੰਤ ਜਨ ਰੱਬ ਦੇ ਪਿਆਰੇ ਨੇ, ਵਾਹਿਗੁਰੂ ਜੀ ਦਿਆਲੂ ਪ੍ਰਭੂ ਜੀ ਉਹਨਾਂ ਦਾ ਉਧਾਰ ਕਰ ਦਿੰਦੇ ਹਨ।
ਨਿਰਮਲੰ ਸੰਤ ਸੰਗੇਣ ਊਟ ਨਾਨਕ ਪਰਮੇਸ਼ੁਰ ਹੈ।
ਸਾਹਿਬ ਜੀ ਕਹਿੰਦੇ ਸੰਤਾਂ ਦੀ ਸੰਗਤ ਵਿੱਚ ਬੈਠ ਕੇ, ਸੰਤ ਸੰਗੇਣ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਮਨੁੱਖ ਨਿਰਮਲ ਹੋ ਜਾਂਦਾ, ਮਨੁੱਖ ਦੇ ਮਨ ਦੀ ਮੈਲ ਕੱਟੀ ਜਾਂਦੀ ਹੈ। ਇਸ ਕਰਕੇ ਭਾਈ ਸਤ ਸੰਗਤ ਵਿੱਚ ਆ ਕੇ ਰੱਬੀ ਪਿਆਰਿਆਂ ਕੋਲ ਬੈਠ ਕੇ ਕੇਵਲ ਪਰਮਾਤਮਾ ਦਾ ਓਟ ਆਸਰਾ ਲਓ, ਕੇਵਲ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੋ। ਦੇਖੋ ਬਹੁਤ ਸਾਰੇ ਲੋਕ ਆਉਂਦੇ ਨੇ ਸਤਿਪੁਰਖਾਂ ਕੋਲ, ਰੱਬ ਦੀ ਬੰਦਗੀ ਕਰਨ ਵਾਲੇ ਬੇਅੰਤ ਹਮੇਸ਼ਾ ਦੁਨੀਆਂ 'ਤੇ ਰਹੇ ਨੇ, ਰਹਿਣੇ ਨੇ, ਲੇਕਿਨ ਆਉਂਦੇ ਕੌਣ ਨੇ ਜੀ? ਸਾਡਾ ਕਾਰੋਬਾਰ ਚੱਲ ਜਾਏ। ਗੁਰੂ ਦੇ ਕੋਲ ਵੀ ਆਪਾਂ ਦੁਨਿਆਵੀ ਲੋੜਾਂ ਲਈ ਬਹੁਤੇ ਇਕੱਠੇ ਹੁੰਦੇ ਹਾਂ। ਜੇ ਆਪਾਂ ਕਿਤੇ ਅੰਕੜੇ ਕੱਢ ਲਈਏ ਨਾ, ਸਤਿਗੁਰੂ ਜੀ ਦੇ ਕੋਲ ਜਗਿਆਸੂ ਵਿਰਲੇ ਆਉਂਦੇ, ਭਾਗਾਂ ਵਾਲੇ ਆਉਂਦੇ ਨੇ, ਨਹੀਂ ਤਾਂ ਜ਼ਿਆਦਾਤਰ ਲੋੜਵੰਦਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਨੇ ਧਰਮ ਸਥਾਨਾਂ 'ਤੇ, ਲੋੜਵੰਦਾਂ ਦੀਆਂ ਭੀੜਾਂ। ਸਾਹਿਬ ਜੀ ਕਹਿੰਦੇ ਸੰਤਾਂ ਕੋਲ ਜਾਓ, ਸਤਿਪੁਰਖਾਂ ਕੋਲ ਜਾਓ, ਰੱਬ ਦੇ ਪਿਆਰਿਆਂ ਕੋਲ ਜਾਓ, ਸਤ ਸੰਗਤ ਵਿੱਚ ਜਾਓ, ਪਰ ਓਟ ਨਾਨਕ ਪਰਮੇਸ਼ਰ ਹੈ। ਉੱਥੇ ਜਾ ਕੇ ਕੇਵਲ ਤਾਂ ਕੇਵਲ ਪਰਮਾਤਮਾ ਦਾ ਆਸਰਾ ਲਓ। ਸੰਤ ਉਹ ਹੈ ਜਿਹੜਾ ਪਰਮਾਤਮਾ ਦੇ ਪਿਆਰ 'ਚ ਹਮੇਸ਼ਾ ਰਹਿੰਦਾ। ਸੰਤ ਉਹ ਹੈ ਜਿਹੜਾ ਤੁਹਾਡੇ ਮਨ 'ਚ ਵੀ ਪਰਮਾਤਮਾ ਦਾ ਪਿਆਰ ਪੈਦਾ ਕਰ ਦੇਵੇ। ਮੈਂ ਬੇਨਤੀ ਕਰਾਂ, ਦਾਨ ਲਫ਼ਜ਼ ਇੱਕ ਬੜਾ ਪ੍ਰਚਲਿਤ ਹੈ ਔਰ ਦਾਨ ਨੂੰ ਬੜਾ ਵਧੀਆ ਗਿਣਿਆ ਜਾਂਦਾ, ਦਾਨੀਆਂ ਦੀ ਬੜੀ ਚਰਚਾ ਕੀਤੀ ਜਾਂਦੀ ਹੈ। ਦਾਨ ਆਪਾਂ ਗਿਣਦੇ ਕਿ ਕਿਸੇ ਨੇ ਕੋਈ ਰੋਟੀ ਪਾਣੀ ਦੇ ਦਿੱਤਾ, ਕਿਸੇ ਨੇ ਕੋਈ ਕੱਪੜਾ ਦੇ ਦਿੱਤਾ, ਕਿਸੇ ਨੇ ਰੁਪਈਏ ਦੇ ਦਿੱਤੇ, ਕਹਿੰਦੇ ਜੀ ਬੜਾ ਦਾਨ ਹੈ। ਦਰਅਸਲ ਇਹ ਦਾਨ ਕਰਨ ਵਾਲਾ ਜਿਹੜਾ ਨਾ, ਉਹਦੇ ਮਨ 'ਚ ਇੱਕ ਹਮੇਸ਼ਾ ਭੁੱਖ ਰਹਿੰਦੀ ਹੈ, ਸਤੀਆਂ ਮਨ ਸੰਤੋਖ ਉਪਜੇ, ਦੇਣੇ ਕਹਿ ਵਿਚਾਰ, ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ ਕੇ ਦੁਨੀਆਂ ਮੇਰੀ ਸੋਭਾ ਕਰੇ। ਜਦੋਂ ਆਪਾਂ ਇਹ ਸੋਚਦੇ ਕਿ ਦੁਨੀਆਂ ਸਾਡੀ ਸੋਭਾ ਕਰੇ, ਇਹ ਦਾਨ ਕੇਵਲ ਤਾਂ ਕੇਵਲ ਹੰਕਾਰ ਦਾ ਪਸਾਰਾ ਹੀ ਹੈ। ਜਿਸ ਨੂੰ ਆਪਾਂ ਦੇ ਰਹੇ ਉਹਦੇ ਅੰਦਰ ਇੱਕ ਹੀਣ ਭਾਵਨਾ ਆਏਗੀ, ਜਿਹੜਾ ਦੇ ਰਿਹਾ ਉਹਦੇ ਅੰਦਰ ਇੱਕ ਹੰਕਾਰ ਆਏਗਾ ਕਿ ਮੈਂ ਕੁਝ ਦੇ ਰਿਹਾ। ਮਨੁੱਖਤਾ ਨੂੰ ਦਾਨ ਦੀ ਲੋੜ ਨਹੀਂ ਹੈ। ਮੈਂ ਬੇਨਤੀ ਕਰਾਂ, ਦਾਨ ਦੇਣ ਵਾਲੇ ਬੜੇ ਹੋਏ ਨੇ, ਸੋਨੇ ਦਾ ਦਾਨ ਕਰਨ ਵਾਲੇ, ਧਰਤੀ ਦਾ ਦਾਨ ਕਰਨ ਵਾਲੇ, ਪਦਾਰਥਾਂ ਦਾ, ਰੋਟੀ ਪਾਣੀ ਦਾ ਦਾਨ ਕਰਨ ਵਾਲੇ। ਮਨੁੱਖਤਾ ਨੂੰ ਦਾਨ ਦੀ ਲੋੜ ਨਹੀਂ, ਮਨੁੱਖਤਾ ਨੂੰ ਪਿਆਰ ਦੀ ਲੋੜ ਹੈ। ਜਦੋਂ ਪਿਆਰ ਨਾਲ ਦੇਵਾਂਗੇ ਨਾ, ਉਹ ਚੀਜ਼ ਦਾਨ ਨਹੀਂ, ਉਹ ਇੱਕ ਤੋਹਫਾ ਬਣ ਜਾਏਗੀ, ਗਿਫਟ ਬਣ ਜਾਏਗੀ। ਪਿਆਰ ਨਾਲ ਦਿੱਤੀ ਹੋਈ ਚੀਜ਼ ਗਿਫਟ ਬਣ ਜਾਂਦੀ ਹੈ। ਪਿਆਰ ਨਾਲ ਦਿੱਤੀ ਹੋਈ ਚੀਜ਼ ਦੇਣ ਵਾਲੇ ਦੇ ਮਨ 'ਚ ਵੀ ਇੱਕ ਸਹਿਜ ਭਾਵ ਪੈਦਾ ਕਰਦੀ ਹੈ। ਪਿਆਰ ਨਾਲ ਦਿੱਤੀ ਹੋਈ ਚੀਜ਼ ਵੀ ਦੇਣ ਵਾਲੇ ਦੇ ਮਨੁੱਖ ਅੰਦਰ ਨਿਮਰਤਾ ਪੈਦਾ ਕਰਦੀ ਹੈ। ਪਿਆਰ ਨਾਲ ਦਿੱਤੀ ਹੋਈ ਚੀਜ਼ ਵੀ ਦੇਣ ਵਾਲੇ ਦੇ ਮਨੁੱਖ ਅੰਦਰ ਪ੍ਰਭੂ ਦਾ ਪਿਆਰ ਪੈਦਾ ਕਰਦੀ ਹੈ, ਔਰ ਪਿਆਰ ਨਾਲ ਦਿੱਤੀ ਹੋਈ ਚੀਜ਼ ਜਿਹੜੀ ਹੈ ਇੱਕ ਤੋਹਫਾ ਬਣ ਜਾਂਦੀ ਹੈ ਦੇਣ ਵਾਲੇ ਦੇ ਪ੍ਰਤੀ, ਉਹਦੇ ਅੰਦਰ ਵੀ ਇੱਕ ਆਤਮ ਸਨਮਾਨ ਪੈਦਾ ਕਰਦੀ ਹੈ। ਦਾਨੀ ਜਦੋਂ ਚਰਚਾ ਕਰਦੇ ਨੇ, ਜਾਂ ਜਿਨ੍ਹਾਂ ਨੇ ਕੁਝ ਸੰਸਾਰ ਦੀ, ਸਮਾਜ ਲਈ ਜਾਂ ਸਟੇਟ ਲਈ ਕੀਤਾ ਹੋਏ, ਤਾਂ ਜਦੋਂ ਗਿਣਤੀਆਂ ਗਿਣਦੇ ਥੱਕਦੇ ਨੇ, ਅਸੀਂ ਇਹ ਕੀਤਾ, ਇਹ ਕੁਝ ਦਿੱਤਾ, ਇਹਨੇ ਕਰਜ਼ੇ ਮਾਫ਼ ਕੀਤੇ, ਇਹ ਕੁਝ ਹੈ ਨਾ। ਐਕਚੁਅਲੀ ਦਾਨੀ ਕੌਣ ਹੁੰਦਾ? ਸਭ ਤੋਂ ਵੱਡੀ ਮਾਂ ਹੈ ਦਾਨੀ। ਮਾਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਨਾ, ਮਾਂ ਪਾਲਦੀ ਹੈ, ਅਤੇ ਮਾਂ ਹਮੇਸ਼ਾ ਇੱਕ ਗੱਲ ਕਹਿੰਦੀ, ਮੈਂ ਤਾਂ ਇਹਦੀ ਚੰਗੀ ਤਰ੍ਹਾਂ ਪ੍ਰਤਿਪਾਲਣਾ ਵੀ ਨਹੀਂ ਕਰ ਸਕੀ, ਮੈਂ ਜੋ ਇਹਨੂੰ ਖਵਾਉਣਾ ਚਾਹੁੰਦੀ ਉਹ ਤਾਂ ਖਾਂਦਾ ਹੀ ਨਹੀਂ, ਮੈਂ ਜੋ ਕੁਝ ਇਹਨੂੰ ਬਣਾਉਣਾ ਚਾਹੁੰਦੀ ਉਹ ਤਾਂ ਬਣਦਾ ਹੀ ਨਹੀਂ। ਮਾਂ ਨੇ ਇਹ ਨਹੀਂ ਕਦੀ ਕਿਹਾ ਕਿ ਮੈਂ ਇੰਨਾ ਕੁਝ ਖਵਾਇਆ, ਮੈਂ ਇੰਨਾ ਕੁਝ ਦਿੱਤਾ, ਮੈਂ ਇਹ ਕੁਝ ਬਣਾਇਆ, ਕਦੀ ਨਹੀਂ ਕਿਹਾ ਮਾਂ ਨੇ। ਮਾਂ ਕਹਿੰਦੀ ਜੋ ਕੁਝ ਮੈਂ ਖਵਾਉਣਾ ਚਾਹੁੰਦੀ ਉਹ ਤਾਂ ਖਾਂਦਾ ਹੀ ਨਹੀਂ, ਜੋ ਕੁਝ ਮੈਂ ਬਣਾਉਣਾ ਚਾਹੁੰਦੀ ਉਹ ਬਣਦਾ ਹੀ ਨਹੀਂ। ਮਾਂ ਸਭ ਕੁਝ ਕਰਕੇ ਵੀ ਉਹਦੇ ਮਨ 'ਚ ਇੱਕ ਭੁੱਖ ਰਹਿੰਦੀ ਹੈ ਕਿ ਮੈਂ ਆਪਣੇ ਪੁੱਤ ਨੂੰ ਜੋ ਕੁਝ ਬਣਾਉਣਾ ਚਾਹੁੰਦੀ ਉਹ ਬਣਦਾ ਨਹੀਂ। ਦਾਨੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਮਾਨਵਤਾ ਦੀ ਖਾਤਰ ਸਭ ਕੁਝ ਕਰਕੇ ਫਿਰ ਕਹੇ ਕਿ ਜੋ ਕੁਝ ਮੈਂ ਮਨੁੱਖਤਾ ਲਈ ਕਰਨਾ ਚਾਹੁੰਦਾ ਕਰ ਨਹੀਂ ਸਕਿਆ, ਜੋ ਕੁਝ ਮੈਂ ਆਪਣੀ ਸਟੇਟ ਲਈ ਕਰਨਾ ਚਾਹੁੰਦਾ ਮੈਂ ਕਰ ਨਹੀਂ ਸਕਿਆ, ਜੋ ਕੁਝ ਮੈਂ ਸਮਾਜ ਲਈ ਕਰਨਾ ਚਾਹੁੰਦਾ ਕਰ ਨਹੀਂ ਸਕਿਆ। ਦਾਨੀ ਉਹਨੂੰ ਕਿਹਾ ਜਾਂਦਾ, ਦਾਨੀ ਉਹਨੂੰ ਨਹੀਂ ਕਿਹਾ ਜਾਏ ਜਿਹੜਾ ਕਿਹਾ ਜੀ ਮੈਂ 2 ਲੱਖ ਦਿੱਤਾ ਸੀ, ਮੈਂ ਸੋਨਾ ਲਵਾਇਆ ਸੀ, ਮੈਂ ਜੀ ਕਰਜ਼ੇ ਮਾਫ਼ ਕੀਤੇ, ਉਹਨੂੰ ਦਾਨੀ ਨਹੀਂ ਕਿਹਾ ਜਾਂਦਾ। ਦਾਨੀ ਦਾ ਅਰਥ ਹੈ ਜਿਹੜਾ ਸਭ ਕੁਝ ਕਰਦਿਆਂ ਇਹ ਗੱਲ ਕਹੇ ਕਿ ਜੋ ਕੁਝ ਮੈਂ ਕਰਨਾ ਚਾਹੁੰਦਾ ਸੰਸਾਰ ਲਈ ਕਰ ਨਹੀਂ ਸਕਿਆ, ਮੈਂ ਬਹੁਤ ਕੁਝ ਕਰਨਾ ਚਾਹੁੰਦਾ। ਬ੍ਰਹਮ ਗਿਆਨੀ ਪਾਰਉਪਕਾਰ ਉਮਾਹ, ਸੰਤ ਜਨ ਜਿਹੜੇ ਨੇ ਉਹਨਾਂ ਦੇ ਮਨ 'ਚ ਇੱਕ ਭੁੱਖ ਰਹਿੰਦੀ ਹੈ ਸੰਸਾਰ ਦਾ ਉਧਾਰ ਹੋਵੇ, ਹਰ ਮਨੁੱਖ ਸੁਖੀ ਵਸੇ, ਹਰ ਮਨੁੱਖ ਦੀ ਕਲਿਆਣ ਹੋਵੇ। ਪਰ ਗੁਰਬਾਣੀ ਕਹਿੰਦੀ ਉਹ ਸੰਤ ਲੱਭਣੇ ਹੀ ਔਖੇ ਨੇ ਧਰਤੀ ਦੇ ਉੱਪਰ, ਉਹਨਾਂ ਤੋਂ ਬਿਨਾਂ ਉਧਾਰ ਨਹੀਂ ਹੈ। ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਬਚਨ ਕਹੇ ਨੇ, ਉਹਨਾਂ ਦੀ ਸੰਗਤ 'ਚ ਬੈਠੋਗੇ ਤੁਸੀਂ ਪਵਿੱਤਰ ਹੋ ਜਾਓਗੇ, ਉਹਨਾਂ ਦੀ ਸੰਗਤ 'ਚ ਬੈਠੋਗੇ ਤੁਹਾਡੇ ਅੰਦਰ ਵੀ ਵਾਹਿਗੁਰੂ ਜੀ ਦਾ ਚਾਅ ਪੈਦਾ ਹੋਏਗਾ, ਉਹਨਾਂ ਦੀ ਸੰਗਤ ਅੰਦਰ ਬੈਠੋਗੇ ਤੁਹਾਡੇ ਅੰਦਰ ਆਤਮ ਸਨਮਾਨ ਪੈਦਾ ਹੋਵੇਗਾ।
ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ।
ਹਰ ਮਨੁੱਖ ਦੇ ਅੰਦਰ ਇੱਕ ਅੱਗ ਹੈ, ਇੱਕ ਭੁੱਖ ਹੈ, ਜਾਂ ਇਵੇਂ ਕਹਿ ਲਓ ਹਰ ਮਨੁੱਖ ਦੇ ਅੰਦਰ ਇੱਕ ਸਮਰੱਥਾ ਹੈ ਅੱਗੇ ਵਧਣ ਦੇ ਲਈ, ਭੁੱਖ ਹੈ। ਪਰਮਾਤਮਾ ਨੇ ਮਨੁੱਖ ਦੇ ਅੰਦਰ ਬਹੁਤ ਵੱਡੀ ਪੋਸੀਬਿਲਿਟੀ ਰੱਖੀ ਹੈ। ਮਨੁੱਖ ਹੈ ਜੋ ਜ਼ਿੰਦਗੀ ਅੰਦਰ ਜੋ ਕੁਝ ਮਰਜ਼ੀ ਬਣ ਸਕਦਾ, ਜੋ ਕੁਝ ਅੱਗੇ ਵੀ ਮੈਂ ਬੇਨਤੀ ਕੀਤੀ ਗਈ ਵੇਰਾਂ, ਮਨੁੱਖ ਜ਼ਿੰਦਗੀ 'ਚ ਡਾਕਟਰ ਬਣ ਸਕਦਾ, ਇੰਜੀਨੀਅਰ ਬਣ ਸਕਦਾ, ਮਨੁੱਖ ਜ਼ਿੰਦਗੀ ਸਾਇੰਸਦਾਨ ਬਣ ਸਕਦਾ, ਮਨੁੱਖ ਜ਼ਿੰਦਗੀ ਸੰਤ ਬਣ ਸਕਦਾ, ਮਨੁੱਖ ਜ਼ਿੰਦਗੀ 'ਚ ਬ੍ਰਹਮ ਗਿਆਨੀ ਬਣ ਸਕਦਾ, ਮਨੁੱਖ ਜ਼ਿੰਦਗੀ 'ਚ ਪਰਮਾਤਮਾ ਬਣ ਸਕਦਾ। ਗੁਰਬਾਣੀ ਕਹਿੰਦੀ ਹੈ ਜਿਨ ਸੇਵਿਆ ਮੇਰਾ ਹਰ ਜੀ ਹਰ ਹਰ ਰੂਪ ਸਮਾਸੀ, ਜਿਨ ਹਰ ਜਪਿਆ ਸੇ ਹਰ ਹੋਏ। ਮਨੁੱਖ ਦੇ ਅੰਦਰ ਭੁੱਖ ਹੈ ਅੱਗੇ ਵਧਣ ਦੇ ਲਈ, ਅੱਗ ਹੈ ਅੱਗੇ ਵਧਣ ਦੇ ਲਈ, ਪਰ ਜਦੋਂ ਸਾਨੂੰ ਉਸ ਅੱਗ ਦੀ ਡਾਇਰੈਕਸ਼ਨ ਠੀਕ ਨਹੀਂ ਹੁੰਦੀ, ਉਹ ਅੱਗ ਸਾਨੂੰ ਫਿਰ ਸਾੜਦੀ ਹੈ। ਅਸੀਂ ਸੋਚਦੇ ਕਿ ਪੈਸੇ ਕਮਾਇਆ ਇਹ ਅੰਦਰਲੀ ਭੁੱਖ ਦੂਰ ਹੋ ਜਾਏਗੀ, ਪੈਸੇ ਦੀ ਅੱਗ ਪੈਦਾ ਹੋ ਜਾਂਦੀ ਹੈ, ਰੁਤਬੇ ਦੀ ਅੱਗ ਪੈਦਾ ਹੋ ਜਾਂਦੀ, ਉਹ ਅੱਗ ਬੁੱਝਦੀ ਨਹੀਂ ਹੈ, ਸ਼ਾਂਤ ਨਹੀਂ ਹੁੰਦੀ। ਗੁਰਦੇਵ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿੱਟੀ ਕਾਮ। ਉਹ ਜਿਹੜੀ ਤੁਹਾਡੇ ਅੰਦਰ ਇੱਕ ਅੱਗ ਹੈ ਨਾ, ਉਹਨੂੰ ਤ੍ਰਿਸ਼ਨਾ ਕਹਿ ਲਓ, ਅੱਗੇ ਵਧਣ ਦੀ ਅੱਗ ਕਹਿ ਲਓ, ਉਹ ਚੰਦਨ ਦੇ ਨਾਲ ਠੰਡੀ ਨਹੀਂ ਹੋਣੀ। ਚੰਦਨ ਨੂੰ ਬੜਾ ਸ਼ੀਤਲ ਗਿਣਿਆ ਜਾਂਦਾ, ਵੱਡੇ ਵੱਡੇ ਜਿਹੜੇ ਵਿਦਵਾਨ ਨੇ ਉਹ ਮੱਥੇ 'ਤੇ ਚੰਦਨ ਦਾ ਲੇਪ ਕਰਦੇ ਕਿ ਮੱਥਾ ਠੰਡਾ ਰਹੇ, ਪਰ ਸਤਿਗੁਰੂ ਜੀ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਚੰਦਨ ਦੇ ਨਾਲ ਉਹ ਸ਼ੀਤਲ ਨਹੀਂ ਹੋਣੀ, ਚੰਦਰਮਾ ਦੀਆਂ ਸ਼ੀਤਲ ਕਿਰਨਾਂ ਨਾਲ ਸ਼ੀਤਲ ਨਹੀਂ ਹੋਣੀ। ਸਰਦੀ ਦੀ ਰੁੱਤ ਤੁਸੀਂ ਬਾਹਰ ਬੈਠੇ ਰਹੋ, ਬਰਫ਼ 'ਚ ਬੈਠੇ ਰਹੋ, ਉਹ ਸ਼ੀਤਲ ਨਹੀਂ ਹੋਣੀ, ਉਹ ਤੁਹਾਡੇ ਅੰਦਰ ਅੱਗ ਬਣੀ ਰਹਿਣੀ ਹੈ। ਮੂਲ ਨਾ ਮਿੱਟੀ ਕਾਮ, ਕਾਮ ਦਾ ਅਰਥ ਅੱਗ, ਗਰਮੀ ਤੁਹਾਡੇ ਅੰਦਰ, ਉਹ ਜਿਹੜੀ ਗਰਮੀ ਹੈ ਉਹ ਕਿਸੇ ਵੀ ਸਾਧਨ ਦੇ ਰਾਹੀਂ ਮਿਟਣੀ ਨਹੀਂ ਹੈ। ਜਿੰਨਾ ਮਰਜ਼ੀ ਧਨ ਕਮਾ ਲਓ, ਭੁੱਖੇ ਹੀ ਰਹੋਗੇ। ਜਿੰਨੇ ਮਰਜ਼ੀ ਰੁਤਬੇ ਮਾਣ ਲਓ, ਬੜੇ ਰੁਤਬਿਆਂ ਵਾਲੇ ਨੇ, ਕਈ ਕਈ ਸਾਲ ਰੁਤਬੇ ਭੋਗ ਕੇ ਵੀ ਫਿਰ ਤੜਫਦੇ ਹੀ ਰਹਿੰਦੇ ਨੇ, ਫਿਰ ਮਿਲ ਜਾਏ, ਬਹੁਤ ਵੱਡੇ ਧਨਵਾਨ ਨੇ। ਗੁਰਬਾਣੀ ਕਹਿੰਦੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਉਹ ਭੁੱਖ ਨਹੀਂ ਮਿਟਣੀ, ਉਹ ਵੈਕਮ ਪੂਰਾ ਨਹੀਂ ਹੋਣਾ। ਸਾਹਿਬ ਜੀ ਕਹਿੰਦੇ ਕਦੋਂ ਉਹ ਮਿਟੇਗਾ, ਉਹ ਸਾਡੀ ਅੱਗ ਕਦੋਂ ਸ਼ਾਂਤ ਹੋਵੇਗੀ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਸਤਿਗੁਰੂ ਜੀ ਕਹਿੰਦੇ ਮਨੁੱਖ ਸ਼ੀਤਲ ਹੋ ਸਕਦਾ, ਉਹ ਅੱਗ ਜਿਹੜੀ ਹੈ ਸ਼ਾਂਤ ਹੋ ਸਕਦੀ ਹੈ, ਜਦੋਂ ਵਾਹਿਗੁਰੂ ਦਾ ਸਿਮਰਨ ਕਰੇ, ਪਰਮਾਤਮਾ ਦੀ ਬੰਦਗੀ ਕਰੇ। ਵਾਹਿਗੁਰੂ ਜੀ ਦੇ ਨਾਮ ਦਾ ਅਰਥ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਅੰਦਰ ਧਾਰਨ ਕਰ ਲਏ। ਮਨੁੱਖ ਜ਼ਿੰਦਗੀ ਦਾ ਮਕਸਦ ਪਰਮਾਤਮਾ 'ਚ ਲਿਵਲੀਨ ਹੋਣਾ, ਗੁਰੂ ਕੇ ਬਚਨ ਰੋਜ਼ ਪੜ੍ਹਦੇ ਹਾਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਇਹ ਜ਼ਿੰਦਗੀ ਗੋਬਿੰਦ ਨੂੰ ਮਿਲਣ ਦੇ ਲਈ ਹੈ। ਜ਼ਿੰਦਗੀ ਅੰਦਰ ਗੋਬਿੰਦ ਨੂੰ ਮਿਲਣਾ ਸਾਡੀ ਸਭ ਤੋਂ ਉੱਚੀ ਹੋਣੀ ਹੈ, ਸਭ ਤੋਂ ਉੱਚਾ ਰੁਤਬਾ, ਸਭ ਤੋਂ ਉੱਚੀ ਪਦਵੀ ਹੈ। ਔਰ ਜਿੰਨਾ ਚਿਰ ਉਹ ਉੱਚੀ ਪਦਵੀ ਨਹੀਂ ਮਿਲਦੀ, ਉਹਨਾਂ ਚਿਰ ਉਹ ਅੱਗ ਮਿਟਣੀ ਨਹੀਂ ਹੈ, ਉਹਨਾਂ ਚਿਰ ਆਪਾਂ ਜੰਮਦੇ ਮਰਦੇ ਰਹਾਂਗੇ, ਉਹਨਾਂ ਚਿਰ ਖੱਜਲ ਖੁਆਰ ਹੁੰਦੇ ਰਹਾਂਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜਦੋਂ ਵਾਹਿਗੁਰੂ ਜੀ ਦਾ ਨਾਮ ਜਪੋਗੇ, ਵਾਹਿਗੁਰੂ ਜੀ ਦੇ ਨਾਮ ਨੂੰ ਯਾਦ ਕਰਦਿਆਂ ਕਰਦਿਆਂ ਉਹ ਰੱਬੀ ਗੁਣ ਸਾਡੇ ਅੰਦਰ ਆਉਂਦੇ ਜਾਣ। ਜਿਸ ਕੰਮ ਨੂੰ ਤੁਸੀਂ ਰੋਜ਼ ਕਰਦੇ ਹੋ ਨਾ, ਉਹ ਕੰਮ ਸਹਿਜ ਸਹਿਜ ਤੁਹਾਡੀ ਆਦਤ ਬਣ ਜਾਂਦਾ, ਉਹ ਆਦਤ ਸਹਿਜ ਸਹਿਜ ਤੁਹਾਡੀ ਜ਼ਿੰਦਗੀ ਦਾ ਸੰਸਕਾਰ ਬਣ ਜਾਂਦੀ ਹੈ, ਉਹ ਸੰਸਕਾਰ ਤੁਹਾਡੇ ਕਰੈਕਟਰ ਦਾ ਇੱਕ ਹਿੱਸਾ ਬਣ ਜਾਂਦੇ ਨੇ, ਕਿਰਦਾਰ ਦਾ ਹਿੱਸਾ ਬਣ ਜਾਂਦੇ ਨੇ। ਇਸ ਕਰਕੇ ਗੁਰਦੇਵ ਨੇ ਸਾਨੂੰ ਗੁਰਬਾਣੀ 'ਚ ਪ੍ਰੇਰਣਾ ਕੀਤੀ ਕਿ ਰੋਜ਼ ਵਾਹਿਗੁਰੂ ਦਾ ਸਿਮਰਨ ਕਰੋ, ਰੋਜ਼ ਵਾਹਿਗੁਰੂ ਜੀ ਦੀ ਬੰਦਗੀ ਕਰੋ, ਰੋਜ਼ ਬਾਣੀ ਦਾ ਪਾਠ ਕਰੋ। ਕਈ ਲੋਕਾਂ ਦਾ ਖਿਆਲ ਹੈ ਕਿ ਬਾਣੀ ਦਾ ਪਾਠ ਸ਼ਾਇਦ ਲੋੜ ਲਈ ਹੈ, ਲੋੜ ਹੈ ਤਾਂ ਪਾਠ ਕਰ ਲਓ, ਨਹੀਂ ਤਾਂ ਨਹੀਂ ਲੋੜ, ਇਹੀ ਹੈ ਨਾ। ਕਈ ਲੋਕਾਂ ਦਾ ਖਿਆਲ ਹੈ ਕਿ ਬਾਣੀ ਦਾ ਪਾਠ ਸ਼ਾਇਦ ਕੋਈ ਧਾਰਮਿਕ ਲੋਕ ਜਿਹੜੇ ਵਿਲੇਜ ਲੋਕ ਨੇ ਉਹਨਾਂ ਨੂੰ ਧਰਮ ਦੀ ਡੈਫੀਨੇਸ਼ਨ ਦਾ ਪਤਾ ਨਹੀਂ, ਬਹੁਤੇ ਲੋਕਾਂ ਨੂੰ ਧਰਮ ਵਿਹਲੜਾਂ ਦਾ ਹਿੱਸਾ ਨਹੀਂ, ਵਿਹਲੜ ਬੰਦਾ ਕਦੀ ਧਰਮੀ ਹੋ ਹੀ ਨਹੀਂ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਹਲੜ ਬੰਦਾ ਕਦੀ ਧਰਮੀ ਨਹੀਂ ਹੋ ਜਾਂਦਾ, ਜਦੋਂ ਧਰਮੀ ਬਣ ਜਾਓ ਕਦੀ ਵਿਹਲੜ ਨਹੀਂ ਰਹਿੰਦਾ, ਧਰਮੀ ਬੰਦਾ ਕਦੀ ਵਿਹਲੜ ਨਹੀਂ ਰਹਿੰਦਾ। ਧਰਮੀ ਬੰਦਾ ਆਪ ਕਿਰਤ ਕਰਦਾ, ਫਿਰ ਸਮਾਜ ਦੀ ਸੇਵਾ ਕਰਦਾ, ਮਨੁੱਖਤਾ ਦੀ ਸੇਵਾ ਕਰਦਾ। ਧਰਮੀ ਬੰਦੇ ਦੇ ਮਨ 'ਚ ਪਰਵਕਾਰ ਦਾ ਉਮਾ ਹੁੰਦਾ। ਜਿਹੜਾ ਵਿਹਲੜ ਹੋ ਕੇ ਕਹੇ ਮੈਂ ਧਰਮੀ ਹੈ, ਉਹਨੂੰ ਧਰਮੀ ਨਾ ਸਮਝ ਲੈਣਾ। ਗੁਰਬਾਣੀ ਨੇ ਪ੍ਰੇਰਣਾ ਕੀਤੀ ਗੁਰਪੀਰ ਸਦਾਏ ਫਿਰ ਮੰਗਣ ਜਾਏ ਤਾਂ ਕਿ ਮੂਲ ਨਾ ਲਗੀਏ ਪਾਏ। ਧਰਮੀ ਕਦੀ ਵਿਹਲੜ ਨਹੀਂ ਰਹਿ ਸਕਦਾ, ਵਿਹਲੜ ਕਦੀ ਧਰਮੀ ਨਹੀਂ ਹੋ ਸਕਦਾ। ਪਰਮਾਤਮਾ ਦੀ ਬੰਦਗੀ ਨੂੰ ਕਰਨ ਵਾਲੇ ਨੂੰ ਆਪਾਂ ਧਰਮੀ ਕਹਿੰਦੇ ਹਾਂ। ਹੁਣ ਪਰਮਾਤਮਾ ਕਰਤਾ ਪੁਰਖ ਹੈ, ਪਰਮਾਤਮਾ ਜਗਤ ਨੂੰ ਕ੍ਰੀਏਟ ਕਰ ਰਿਹਾ, ਜਗਤ ਦੀ ਸਿਰਜਣਾ ਕਰ ਰਿਹਾ। ਜੇ ਪਰਮਾਤਮਾ ਏਡੇ ਵੱਡੇ ਜਗਤ ਨੂੰ ਚਲਾ ਰਿਹਾ ਤੇ ਰੱਬ ਦਾ ਨਾਮ ਜਪਣ ਵਾਲਾ ਕਿਉਂ ਨਾ ਜਗਤ ਦੇ ਕੰਮ ਕਰੇ ਬਈ? ਰੱਬ ਦਾ ਨਾਮ ਜਪਣ ਵਾਲਾ ਕਿਉਂ ਨਾ ਸਮਾਜ ਦੀ ਸੇਵਾ ਕਰੇ? ਰੱਬ ਦਾ ਨਾਮ ਜਪਣ ਵਾਲਾ ਕਿਉਂ ਨਾ ਮਨੁੱਖਤਾ ਦੇ ਉਧਾਰ ਦੀ ਗੱਲ ਕਰੇ? ਇਸ ਕਰਕੇ ਧਰਮੀ ਉਹ ਹੈ ਜਿਹੜਾ ਮਾਨਵਤਾ ਦੀ ਸੇਵਾ ਕਰਦਾ। ਧਰਮ ਕਿਹਨੂੰ ਕਿਹਾ ਜਾਂਦਾ? ਮਨੁੱਖਤਾ ਦੇ ਉਧਾਰ ਦੇ ਲਈ, ਸਰਬੱਤ ਦੇ ਭਲੇ ਦੇ ਲਈ ਦੁਨੀਆਂ ਦੇ ਅੰਦਰ ਜਿੰਨੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਸਿੱਖਣਾ ਧਰਮ ਹੈ। ਇੱਕ ਵਾਰੀ ਫਿਰ ਚੇਤੇ ਰੱਖਣਾ, ਸਰਬੱਤ ਦੇ ਭਲੇ ਦੇ ਲਈ, ਮਾਨਵਤਾ ਦੇ ਉਧਾਰ ਦੇ ਲਈ ਜਿੰਨੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਸਿੱਖਣਾ ਧਰਮ ਹੈ, ਅਤੇ ਜਿਹੜਾ ਉਹਨਾਂ ਨੂੰ ਸਿੱਖ ਲੈਂਦਾ ਉਹ ਧਰਮੀ ਹੈ। ਮਾਨਵਤਾ ਦੇ ਉਧਾਰ ਦੀ ਜਿਹੜਾ ਗੱਲ ਕਰਦਾ, ਧਰਮ ਕੋਈ ਕੇਵਲ ਮੇਰੇ ਵਾਂਗੂ ਚਿੱਟੇ ਕੱਪੜੇ ਪਾਉਣਾ ਨਹੀਂ ਹੈ, ਧਰਮ ਕੋਈ ਕੇਵਲ ਕਿਸੇ ਥਾਂ 'ਤੇ ਬੈਠਣਾ ਨਹੀਂ ਹੈ। ਧਰਮ ਹੈ ਜ਼ਿੰਦਗੀ ਦੇ ਅੰਦਰ ਰੱਬੀ ਗੁਣਾਂ ਨੂੰ ਧਾਰਨ ਕਰਕੇ ਫਿਰ ਦੁਨੀਆਂ ਦੀ ਸੇਵਾ 'ਚ ਵਿਚਰਨਾ, ਮਾਨਵਤਾ ਦੀ ਸੇਵਾ 'ਚ ਵਿਚਰਨਾ। ਜੇ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣਾ ਤੇ ਇਵੇਂ ਗੁਰਬਾਣੀ ਰਾਹੀਂ ਵਾਹਿਗੁਰੂ ਜੀ ਦੀ ਬੰਦਗੀ ਦੇ ਰਾਹੀਂ ਧਰਮੀ ਬਣ ਕੇ ਮਾਨਵਤਾ ਦੀ ਸੇਵਾ ਕਰੋ। ਸਾਡੇ ਸਤਿਗੁਰੂ ਜੀ ਨੇ ਇੱਕੋ ਇੱਕ ਗੱਲ ਕੀ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈ ਹੈ। ਜੇ ਮਾਨਵਤਾ ਦੀ ਸੇਵਾ ਕਰੋਗੇ ਤੇ ਪਰਮਾਤਮਾ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਓਗੇ। ਜੇ ਮਾਨਵਤਾ ਦੀ ਸੇਵਾ ਕਰੋਗੇ, ਬਾਂਹ ਲੁਡਾ ਕੇ ਬੇਪਰਵਾਹੀ ਦੇ ਨਾਲ ਚੱਲੋਗੇ, ਕੋਈ ਡਰ ਨਹੀਂ ਰਹੇਗਾ। ਧਰਮੀ ਬੰਦਾ ਕਦੀ ਡਰਦਾ ਨਹੀਂ ਹੈ। ਧਰਮੀ ਬੰਦੇ ਦੀ ਪਹਿਚਾਣ ਹੈ ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਣ। ਜਿਹੜਾ ਡਰਦਾ ਉਹ ਵੀ ਧਰਮੀ ਨਹੀਂ ਹੈ, ਜਿਹੜਾ ਡਰਾਉਂਦਾ ਉਹ ਵੀ ਧਰਮੀ ਨਹੀਂ। ਮਾਫ਼ ਕਰਨਾ, ਧਰਮੀ ਡਰਾਉਂਦਾ ਨਹੀਂ ਕਿਸੇ ਨੂੰ ਕਿ ਤੈਨੂੰ ਮਾਰ ਦੇਵਾਂਗਾ, ਤੈਨੂੰ ਜੇ ਕਰ ਦੇਵਾਂਗਾ। ਧਰਮੀ ਡਰਾਉਂਦਾ ਨਹੀਂ ਹੈ, ਧਰਮੀ ਬੰਦਾ ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਣ। ਨਾ ਉਹ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ, ਉਹ ਬੜਾ ਬੇਪਰਵਾਹ ਹੋ ਕੇ ਵਿਚਰਦਾ। ਡਰਦਾ ਤੇ ਉਹ ਜਿਹਨੇ ਪਾਪ ਕਰਮ ਕੀਤਾ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਕਸੇਤ। ਗੁਰਬਾਣੀ ਕਹਿੰਦੀ ਹੈ ਧਰਮੀ ਤਾਂ ਖੜਿਆ ਰਹਿੰਦਾ, ਧਰਮੀ ਨਹੀਂ ਡਰਦਾ। ਧਰਮੀ ਤੇ ਕਤਲਗਾਹ 'ਚ ਵੀ ਚੱਲਿਆ ਜੇ ਨਹੀਂ ਡਰਦਾ, ਉੱਥੇ ਜਲਾਦ ਨੂੰ ਕਹਿੰਦੇ ਚਲਾ ਲਾ ਤੂੰ ਤਲਵਾਰ, ਕੀ ਕਰ ਲਏਗਾ ਤੂੰ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੇ ਤੁਸੀਂ ਜ਼ਿੰਦਗੀ ਦੇ ਅੰਦਰ ਅੰਦਰੋਂ ਸ਼ਾਂਤ ਹੋਣਾ, ਫਿਰ ਵਾਹਿਗੁਰੂ ਜੀ ਦੀ ਬੰਦਗੀ ਕਰੋ, ਪਰਮਾਤਮਾ ਦਾ ਸਿਮਰਨ ਕਰੋ, ਗੁਰਬਾਣੀ ਦਾ ਪਾਠ ਕਰੋ, ਰੋਜ਼ ਬਾਣੀ ਪੜਿਆ ਕਰੋ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ। ਅੰਮ੍ਰਿਤ ਵੇਲੇ ਦਾ ਇੱਕ ਪਾਜ ਤੇ ਬਿਠਾਠ ਤੁਹਾਡੇ ਸਾਰੇ ਦਿਨ ਨੂੰ ਖੁਸ਼ਹਾਲ ਕਰ ਸਕਦਾ। ਜੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋਗੇ, ਤੁਹਾਡੀ ਸਾਰੀ ਜ਼ਿੰਦਗੀ ਦੀ ਡਾਇਰੈਕਸ਼ਨ ਚੇਂਜ ਹੋ ਜਾਏਗੀ, ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਖੁਸ਼ਹਾਲ ਹੋ ਜਾਏਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਓਟ ਨਾਨਕ ਪਰਮੇਸ਼ਰ ਹੈ, ਪਰਮਾਤਮਾ ਦਾ ਓਟ ਆਸਰਾ ਲਓ ਅਤੇ ਸੀਤਲ ਥੀਵੇ ਨਾਨਕਾ ਜਪਨ ਦਲੋ ਹਰ ਨਾਮ। ਵਾਹਿਗੁਰੂ ਜੀ ਦਾ ਸਿਮਰਨ ਕੀਤਿਆਂ ਤੁਸੀਂ ਅੰਦਰੋਂ ਸ਼ਾਂਤ ਹੋ ਜਾਓਗੇ, ਅੰਦਰ ਤੁਹਾਡੀ ਠੰਡ ਵਰਤ ਜਾਏਗੀ।
ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ।
ਵਾਹਿਗੁਰੂ ਜੀ ਦੇ ਚਰਨ ਕਮਲਾਂ ਦੀ ਓਟ, ਵਾਹਿਗੁਰੂ ਜੀ ਦੇ ਚਰਨ ਜਿਹੜੇ ਕਮਲ ਵਰਗੇ ਨੇ, ਕਮਲ ਖਿੜਿਆ ਹੁੰਦਾ, ਵਾਹਿਗੁਰੂ ਜੀ ਦੇ ਚਰਨ ਖੇੜੇ ਦਾ ਪ੍ਰਤੀਕ ਨੇ। ਕਮਲ ਬੜਾ ਕੋਮਲ ਹੁੰਦਾ, ਵਾਹਿਗੁਰੂ ਜੀ ਦੇ ਚਰਨ ਕੋਮਲਤਾ ਦੇ ਪ੍ਰਤੀਕ ਨੇ। ਕਮਲ ਸੁਗੰਧੀ ਦਾ ਪ੍ਰਤੀਕ ਹੈ, ਵਾਹਿਗੁਰੂ ਜੀ ਦੇ ਗੁਣ ਸਾਰੇ ਰੱਬੀ ਗੁਣਾਂ ਦੀ, ਦੈਵੀ ਗੁਣਾਂ ਦੀ ਸੁਗੰਧੀ ਦੇ ਪ੍ਰਤੀਕ ਨੇ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦੇ ਚਰਨ ਜਿਹੜੇ ਕਮਲ ਵਰਗੇ ਨੇ, ਚਰਨਾਂ ਦਾ ਅਰਥ ਹੈ ਕਿ ਵਾਹਿਗੁਰੂ ਜੀ ਦੇ ਗੁਣ, ਵਾਹਿਗੁਰੂ ਜੀ ਦਾ ਨਾਮ। ਇੱਥੇ ਚਰਨ ਕੋ ਪੈਰਾਂ ਤੋਂ ਨਹੀਂ ਹੈ, ਵਾਹਿਗੁਰੂ ਕੋ ਆਕਾਰ ਨਹੀਂ ਹੈ, ਵਾਹਿਗੁਰੂ ਕੋ ਵਿਅਕਤੀ ਨਹੀਂ ਹੈ। ਜਿੱਥੇ ਵੀ ਗੁਰੂ ਦੇ ਚਰਨਾਂ ਦੀ ਗੱਲ ਆਈ ਹੈ, ਪ੍ਰਭੂ ਦੇ ਚਰਨਾਂ ਦੀ ਗੱਲ ਆਈ ਹੈ, ਉੱਥੇ ਅਰਥ ਹੈ ਕਿ ਗੁਰੂ ਦਾ ਉਪਦੇਸ਼, ਗੁਰੂ ਕੀ ਬਾਣੀ, ਵਾਹਿਗੁਰੂ ਜੀ ਦਾ ਨਾਮ, ਵਾਹਿਗੁਰੂ ਜੀ ਦੇ ਰੱਬੀ ਗੁਣ। ਸਾਹਿਬ ਕਹਿੰਦੇ ਜਿਨ੍ਹਾਂ ਵੀ ਜੀਵਾਂ ਨੇ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦਾ ਆਸਰਾ ਲਿਆ ਹੈ ਨਾ, ਉਹਨਾਂ ਜੀਵਾਂ ਦਾ ਉਧਾਰ ਹੋ ਗਿਆ। ਮਨੁੱਖਾਂ ਦਾ ਆਸਰਾ ਲਿਆ ਉਧਾਰ ਨਹੀਂ ਹੋਣਾ। ਗੁਰਬਾਣੀ ਨੇ ਸਾਨੂੰ ਪ੍ਰੇਰਣਾ ਕੀਤੀ, ਓਟ ਲਿਹੋ ਹਰ ਨਾਮ ਰੇ ਮਨ, ਓਟ ਲਿਹੋ ਹਰ ਨਾਮ, ਓਟ ਲਿਹੋ ਹਰ ਨਾਮ ਰੇ ਮਨ, ਓਟ ਲਿਹੋ ਹਰ ਨਾਮ, ਓਟ ਲਿਹੋ ਹਰ। ਰੇ ਮਨ ਓਟ ਲਿਹੋ ਹਰ ਨਾਮ, ਨਾਮ ਦਾ ਆਸਰਾ ਲੋਗੇ ਉਧਾਰ ਹੋਏਗਾ। ਆਪਾਂ ਸਤਿਪੁਰਖਾਂ ਕੋਲ ਜਾਣਾ ਹੈ ਕਿ ਉੱਥੇ ਸਾਡਾ ਨਾਮ ਨਾਲ ਪਿਆਰ ਬਣੇ, ਸਰੀਰ ਨਾਲ ਪਿਆਰ ਨਹੀਂ ਪਾਉਣਾ। ਸਤਿਗੁਰੂ ਜੀ ਨੇ ਕਿਹਾ ਸੀ ਸਰੀਰ ਨਾਲ ਪਿਆਰ ਨਹੀਂ ਪਾਉਣਾ, ਸਰੀਰ ਅੱਜ ਹੈ ਕੱਲ੍ਹ ਨੂੰ ਨਹੀਂ ਰਹੇਗਾ। ਕਬਰਾਂ ਨਾਲ ਪਿਆਰ ਪਾਓਗੇ ਉਧਾਰ ਨਹੀਂ ਹੋਏਗਾ, ਮੂਰਤਾਂ ਨਾਲ ਪਿਆਰ ਪਾਓਗੇ ਉਧਾਰ ਨਹੀਂ ਹੋਏਗਾ, ਮਨੁੱਖਾਂ ਨਾਲ ਪਿਆਰ ਪਾਓਗੇ ਉਧਾਰ ਨਹੀਂ ਹੋਏਗਾ। ਚਰਨ ਕਮਲ ਕੀ ਓਟ ਉਧਰੈ ਸਗਲ ਜਨ। ਸੰਸਾਰ ਦੇ ਉਹ ਹਰ ਪ੍ਰਾਣੀ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਚਰਨਾਂ ਦਾ, ਪ੍ਰਭੂ ਦੇ ਚਰਨਾਂ ਦਾ ਆਸਰਾ ਲਿਆ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਉਧਾਰ ਹੋ ਜਾਂਦਾ। ਉਧਾਰ ਦਾ ਅਰਥ ਹੈ ਕਿ ਦੁੱਖਾਂ ਤੋਂ ਮੁਕਤ ਹੋ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਚਿੰਤਾਵਾਂ ਮੁੱਕ ਜਾਂਦੀਆਂ ਨੇ, ਉਹਨਾਂ ਦੀ ਜ਼ਿੰਦਗੀ ਅੰਦਰੋਂ ਜੰਮਣ ਮਰਨ ਦਾ ਦੁੱਖ ਮੁੱਕ ਜਾਂਦਾ, ਜਿਹੜੇ ਵਾਹਿਗੁਰੂ ਦਾ ਆਸਰਾ ਲੈਂਦੇ, ਪਰਮਾਤਮਾ ਦਾ ਆਸਰਾ ਲੈਂਦੇ ਹਨ।
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ।
ਸਤਿਪੁਰਖਾਂ ਕੋਲ ਆਉਣਾ ਵਾਹਿਗੁਰੂ ਜੀ ਦਾ ਪ੍ਰਤਾਪ ਸੁਣਨ ਦੇ ਲਈ, ਵਾਹਿਗੁਰੂ ਜੀ ਦੀਆਂ ਵਡਿਆਈਆਂ ਸੁਣਨ ਦੇ ਲਈ, ਸੰਤ ਜਨਾਂ ਕੋਲ, ਸਤਿਪੁਰਖਾਂ ਕੋਲ, ਸਤ ਸੰਗਤ ਵਿੱਚ ਆਉਣਾ ਵਾਹਿਗੁਰੂ ਜੀ ਦੀਆਂ ਵਡਿਆਈਆਂ ਸੁਣਨ ਦੇ ਲਈ। ਜਿਹੜਾ ਆਪਣੀ ਵਡਿਆਈ ਸੁਣਦਾ ਚਾਹਵਾਨ ਹੋਏ ਉਹਨੂੰ ਕਦੀ ਸੰਤ ਨਾ ਸਮਝ ਲਿਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਆਪਣੀਆਂ ਵਡਿਆਈਆਂ ਸੁਣਾਏ ਜਾਂ ਆਪਣੀ ਹੀ ਉਹ ਖੁਸ਼ਾਮਦ ਚਾਹੇ ਉਹਨੂੰ ਸੰਤ ਨਾ ਸਮਝ ਲਿਓ। ਗੁਰਦੇਵ ਕਹਿੰਦੇ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਜਦੋਂ ਸਤਿਪੁਰਖਾਂ ਕੋਲ ਗਏ, ਜਦੋਂ ਸਤਿਗੁਰੂ ਜੀ ਦੀ ਸੰਗਤ 'ਚ ਆਏ, ਉਹਨਾਂ ਨੇ ਗੋਬਿੰਦ ਦਾ ਪ੍ਰਤਾਪ ਦੱਸਿਆ, ਵਾਹਿਗੁਰੂ ਜੀ ਦੀ ਵਡਿਆਈ ਦੱਸੀ, ਉਹਨਾਂ ਨੇ ਸਾਨੂੰ ਇੱਕ ਪ੍ਰੇਰਣਾ ਕੀਤੀ ਕਿ ਰਾਮਈਆ ਕੇ ਗੁਣ ਚੇਤ ਪਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਰ ਮੈਂ ਜਿਨੇ ਉਬਾਰਿਆ, ਬਾਰ ਵਸਤਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਖ ਸੈਨ, ਮੁਖ ਪਿਆਓ ਬੈਠ ਕੋ ਦੈਨ। ਇਹ ਰੱਬੀ ਵਡਿਆਈਆਂ ਦਾ ਪਤਾ ਤੇ ਗੁਰਬਾਣੀ ਪੜ੍ਹ ਕੇ ਲੱਗੇਗਾ, ਉਹ ਬੰਦਿਆ ਪਰਮਾਤਮਾ ਦੇ ਪਰਉਪਕਾਰਾਂ ਨੂੰ ਯਾਦ ਕਰ ਜਿਹਨੇ ਤੈਨੂੰ ਸਿਰਜਿਆ ਹੈ, ਸਵਾਰਿਆ ਹੈ, ਜਿਹਨੇ ਤੇਰੀ ਘਾੜਤ ਘੜੀ ਹੈ, ਜਿਹਨੇ ਤੈਨੂੰ ਜ਼ਿੰਦਗੀ ਦਿੱਤੀ ਹੈ, ਜਿਹਨੇ ਤੈਨੂੰ ਤੰਦਰੁਸਤੀ ਦਿੱਤੀ ਹੈ, ਜਿਹਨੇ ਤੈਨੂੰ ਮਾਂ ਬਾਪ ਦਿੱਤੇ, ਸੋਹਣਾ ਘਰ ਦਿੱਤਾ, ਜਿਸ ਪਰਮਾਤਮਾ ਨੇ ਜਵਾਨੀ ਦਿੱਤੀ, ਜਿਸ ਪਰਮਾਤਮਾ ਨੇ ਬੁਢੇਪੇ 'ਚ ਵੀ ਤੇਰੀ ਰੱਖਿਆ ਲਈ ਧੀਆਂ ਪੁੱਤਰ ਬਣਾਏ, ਉਸ ਪਰਮਾਤਮਾ ਨੂੰ ਯਾਦ ਕਰਨ। ਇਹ ਹੈ ਗੋਬਿੰਦ ਦਾ ਪ੍ਰਤਾਪ। ਗੋਬਿੰਦ ਦਾ ਪ੍ਰਤਾਪ ਸੁਣਨਾ ਅਤੇ ਬਾਬਾ ਧੰਨਾ ਜੀ ਦੇ ਬਚਨ ਸਰਵਣ ਕਰੋ। ਗੁਰਦੇਵ ਕਹਿੰਦੇ ਨੇ, ਚਿਤ ਚੇਤ ਸਕੀਨਾ ਦਿਆਲ ਦਮੋਦਰ ਬਿਵੈ ਨਾ ਜਾਣ ਸਕੋਈ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਹੋਈ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਬਾਰਾ, ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ। ਇਹੋ ਜਿਹਾ ਸਾਡਾ ਵਾਹਿਗੁਰੂ ਹੈ। ਰੱਬ ਦੇ ਪਿਆਰੇ ਵਾਹਿਗੁਰੂ ਜੀ ਦਾ ਪ੍ਰਤਾਪ ਦੱਸਦੇ, ਵਡਿਆਈਆਂ ਦੱਸਦੇ ਨੇ, ਤਾਂ ਕਿ ਵਾਹਿਗੁਰੂ ਜੀ ਦੀਆਂ ਵਡਿਆਈਆਂ ਸੁਣ ਕੇ ਸਾਡੇ ਅੰਦਰ ਵੀ ਪਰਮਾਤਮਾ ਦਾ ਪਿਆਰ ਪੈਦਾ ਹੋਏ। ਜਦੋਂ ਤੁਸੀਂ ਸੰਤ ਜਨਾਂ ਕੋਲ ਸਤ ਸੰਗਤ ਵਿੱਚ ਆ ਕੇ ਗੁਰੂ ਕੋਲ ਆ ਕੇ ਗੋਬਿੰਦ ਦਾ ਪ੍ਰਤਾਪ ਸੁਣੋਗੇ। ਜਦੋਂ ਗੁਰੂ ਕੋਲ ਆਉਣਾ, ਟਾਈਮ ਪਾਸ ਕਰਨ ਲਈ ਨਹੀਂ ਆਉਣਾ। ਦੇਖੋ ਕਿੰਨਾ ਤੁਹਾਡਾ ਸਮਾਂ ਕੀਮਤੀ ਹੈ, ਕਿੱਡੀ ਕਿੱਡੀ ਦੂਰੋਂ ਚੱਲ ਕੇ ਆਏ ਹੋ, ਕਿੰਨਾ ਲੰਮਾ ਸਫ਼ਰ ਕਰਕੇ ਗਰਮੀ ਦੇ ਵਿੱਚ ਚੱਲ ਕੇ ਆਏ ਹੋ। ਜੇ ਆਪਾਂ ਇੱਥੋਂ ਕੁਝ ਲੈ ਕੇ ਹੀ ਨਾ ਗਏ ਤਾਂ ਆਪਣਾ ਆਉਣਾ ਕਿਵੇਂ ਸਫਲ ਹੋਏਗਾ? ਇੱਥੋਂ ਕੁਝ ਲੈ ਕੇ ਜਾਣਾ, ਝੋਲੀਆਂ ਭਰ ਕੇ ਜਾਣੀਆਂ ਨੇ। ਸਤ ਸੰਗਤ ਵਿੱਚ ਆਉਣਾ, ਜਦੋਂ ਗੁਰੂ ਕੋਲ ਆਉਣਾ, ਕੁਝ ਸਮਝਣ ਲਈ ਆਉਣਾ, ਕੁਝ ਜਾਣਨ ਲਈ ਆਉਣਾ। ਜੇ ਤੁਸੀਂ ਇੱਕ ਗੱਲ ਵੀ ਇੱਥੋਂ ਲੈ ਗਏ ਗੁਰੂ ਰਾਮਦਾਸ ਜੀ ਦੇ ਘਰ ਤੋਂ, ਅਮੀਰ ਹੋ ਜਾਓਗੇ, ਦੁੱਖ ਦਿਲ ਦੇ ਮਿਟ ਜਾਣਗੇ। ਇੱਕ ਗੱਲ, ਇਹ ਗੱਲ ਚੇਤੇ ਕਰ ਲਓ, ਸੁਣ ਪ੍ਰਤਾਪ ਗੋਬਿੰਦ ਨਿਰਭਉ ਪਏ ਮਨ। ਜਦੋਂ ਗੁਰੂ ਕੋਲ ਆਏ, ਸਤਿਗੁਰੂ ਜੀ ਨੇ ਇੱਕ ਗੱਲ ਕਹੀ, ਮਾਰੇ ਰਾਖੇ ਏਕੋ ਆਪ, ਮਾਰਨ ਵਾਲਾ ਕਿ ਇੱਕ ਪਰਮਾਤਮਾ ਹੈ, ਰੱਖਣ ਵਾਲਾ ਕੇਵਲ ਇੱਕ ਪਰਮਾਤਮਾ, ਕੋਈ ਮਨੁੱਖ ਤੁਹਾਨੂੰ ਮਾਰ ਨਹੀਂ ਸਕਦਾ, ਕਿਸੇ ਕੋਲੋਂ ਕੋਈ ਡਰਨ ਦੀ ਲੋੜ ਨਹੀਂ ਹੈ। ਦੇਵਨ ਕੋ ਇੱਕ ਹੈ ਭਗਵਾਨ, ਗੋਬਿੰਦ ਰੋਟੀ ਦੇਣ ਵਾਲਾ ਹੈ, ਰਿਜ਼ਕ ਪਰਮਾਤਮਾ ਦੇਣਾ, ਕਿਸੇ ਮਨੁੱਖ ਦੀ ਖੁਸ਼ਾਮਦ ਕਰਨ ਦੀ ਲੋੜ ਨਹੀਂ, ਰੋਟੀਆਂ ਦੀ ਖਾਤਰ ਕਬਰਾਂ 'ਤੇ ਜਾਣ ਦੀ ਲੋੜ ਨਹੀਂ ਹੈ, ਰੋਟੀਆਂ ਦੀ ਖਾਤਰ ਕਦੇ ਬੰਦਿਆਂ ਦੇ ਪੈਰ ਕੁੱਟਣ ਦੀ ਲੋੜ ਨਹੀਂ ਹੈ, ਰੋਟੀ ਪਰਮਾਤਮਾ ਨੇ ਦੇਣੀ ਹੈ। ਤੁਸੀਂ ਮਿਹਨਤ ਕਰੋਗੇ, ਰੋਟੀ ਜ਼ਰੂਰ ਮਿਲੇਗੀ। ਇਸ ਕਰਕੇ ਜਦੋਂ ਗੁਰੂ ਕੋਲ ਆਏ, ਗੋਬਿੰਦ ਦਾ ਪ੍ਰਤਾਪ ਸੁਣਿਆ ਕਿ ਰੋਟੀ ਦੇਣ ਵਾਲਾ ਵਾਹਿਗੁਰੂ ਹੈ, ਉਹ ਤਾਂ ਪੱਥਰਾਂ 'ਚ ਵੀ ਪ੍ਰਤਿਪਾਲਣਾ ਕਰਦਾ, ਉਹਨੇ ਤਾਂ ਮਾਤ ਉਦਰ 'ਚ ਵੀ ਸਾਡੀ ਪ੍ਰਤਿਪਾਲਣਾ ਕੀਤੀ ਹੈ। ਕਿੰਨੀਆਂ ਵਡਿਆਈਆਂ ਨੇ ਗੋਬਿੰਦ ਦੀਆਂ ਗੁਰਬਾਣੀ 'ਚ। ਗੁਰਬਾਣੀ ਨੂੰ ਪੜਿਓ, ਤੁਹਾਨੂੰ ਗੋਬਿੰਦ ਦੀਆਂ ਵਡਿਆਈਆਂ ਦਾ ਪਤਾ ਲੱਗੇਗਾ। ਗੁਰਬਾਣੀ ਗਿਣਤੀਆਂ ਨਾਲ ਨਹੀਂ ਪੜ੍ਹਨੀ ਕਿ ਇੰਨੇ ਪਾਠ ਕਰਾਂਗੇ ਅਤੇ ਇਹ ਮਿਲੇਗਾ। ਜੀ ਸਦਕੇ ਪੜ੍ਹੋ, ਜਿੰਨੀ ਵਾਰ ਮਰਜ਼ੀ ਪੜ੍ਹੋ, ਪਰ ਜਦੋਂ ਤੁਸੀਂ ਗੁਰਬਾਣੀ ਨੂੰ ਸਮਝਣ ਨਾਲ ਪੜ੍ਹੋਗੇ, ਫਿਰ ਵਾਹਿਗੁਰੂ ਜੀ ਦੇ ਪ੍ਰਤਾਪ ਦਾ, ਵਾਹਿਗੁਰੂ ਜੀ ਦੀਆਂ ਵਡਿਆਈਆਂ ਦਾ ਪਤਾ ਲੱਗੇਗਾ। ਜਿਉਂ ਜਿਉਂ ਵਾਹਿਗੁਰੂ ਜੀ ਦੀਆਂ ਵਡਿਆਈਆਂ ਦਾ ਪਤਾ ਲੱਗੇਗਾ, ਤੁਹਾਡਾ ਮਨ ਨਿਰਭਉ ਹੋ ਜਾਏਗਾ, ਡਰ ਮਿਟ ਜਾਏਗਾ। ਸਾਡੇ ਅੰਦਰ ਸਹਿਮ ਹੈ, ਰੋਟੀ ਕਿੱਥੋਂ ਖਾਵਾਂਗੇ, ਨਿਆਣੇ ਕਿਵੇਂ ਪੜ੍ਹਨਗੇ, ਨਿਆਣਿਆਂ ਦੇ ਨਿਆਵੇਂ ਕਿਵੇਂ ਪੜ੍ਹਨਗੇ, ਕਿਤੇ ਕੋਈ ਮਾਰਨਾ, ਤੇ ਇਹੀ ਸਹਿਮ ਹਨ। ਹਰ ਬੰਦਾ ਡਰਿਆ ਬੈਠਾ, ਰੋਟੀ ਦੀ ਖਾਤਰ ਡਰਿਆ ਬੈਠਾ। ਕਦੀ ਕੀੜੀਆਂ ਨੂੰ ਰੋਟੀ ਦੀ ਚਿੰਤਾ ਨਹੀਂ, ਅਸੀਂ ਕਹਿੰਦੇ 84 ਲੱਖ ਜੂਨਾਂ ਦਾ ਸਰਦਾਰ ਹੈ ਜੀ ਬੰਦਾ, ਅਤੇ ਜਿੰਨਾ ਇਹ ਸਰਦਾਰ ਰੋਟੀ ਦੀ ਖਾਤਰ ਡਰਿਆ, ਕੋਈ ਕਾਂ ਨਹੀਂ ਡਰਿਆ, ਕੋਈ ਪੰਛੀ ਨਹੀਂ ਡਰਿਆ, ਕੋਈ ਪਸ਼ੂ ਨੂੰ, ਬੰਦੇ ਨੂੰ ਰੋਟੀ ਦੀ ਚਿੰਤਾ ਲੱਗੀ ਹੋਈ ਹੈ। ਰੋਟੀ ਦੀ ਖਾਤਰ ਹੀ ਕਤਲ ਕਰੀ ਜਾ ਰਿਹਾ, ਕੀ ਬਣ ਰਿਹਾ ਸਮਾਜ ਦੇ ਅੰਦਰ? ਰੋਟੀ ਦੀ ਖਾਤਰ ਕਤਲੇਆਮ ਹੋ ਰਿਹਾ, ਆਪਣੇ ਪਰਿਵਾਰਾਂ ਨੂੰ ਮਾਰੀ ਜਾ ਰਹੇ। ਇਸ ਸਮਾਜ ਦੀ ਤਾਂ ਨਹੀਂ ਸਿਰਜਣਾ ਸਤਿਗੁਰੂ ਜੀ ਕਰਨਾ ਚਾਹੁੰਦੇ। ਇਹੋ ਜਿਹਾ ਸਮਾਜ ਹੋਏ ਜਿੱਥੇ ਕੋਈ ਕਿਸੇ ਦਾ ਦਿਲ ਨਾ ਦਿਖਾਏ, ਹਰ ਕੋਈ ਬੜੇ ਆਨੰਦ ਦੇ ਨਾਲ, ਸਨਮਾਨ ਦੇ ਨਾਲ ਜੀਉ ਸਕੇ, ਉਸ ਸਮਾਜ ਦੀ ਸਿਰਜਣਾ ਕਰਨੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਸ ਸਮਾਜ ਦੀ ਸਿਰਜਣਾ ਦੀ ਗੱਲ ਕਰਦੀ ਹੈ। ਉਹ ਗੁਰਸਿੱਖੋ ਤੁਸੀਂ ਕੰਮ ਕਰਨਾ, ਜੇ ਬਾਣੀ ਪੜ੍ਹੋਗੇ, ਵਿਚਾਰੋਗੇ, ਆਪਣੇ ਪਰਿਵਾਰਾਂ 'ਤੇ, ਆਪਣੇ 'ਤੇ ਲਾਗੂ ਕਰਕੇ, ਉਸ ਸਮਾਜ ਦੀ ਸਿਰਜਣਾ ਵੱਲ ਅਸੀਂ ਅੱਗੇ ਵਧਣਾ। ਦੁਨੀਆ ਉਡੀਕ ਰਹੀ ਗੁਰਸਿੱਖਾਂ ਨੂੰ ਕਿ ਇਹੋ ਜਿਹਾ ਸਮਾਜ ਕਦੋਂ ਸਿਰਜਿਆ ਜਾਏਗਾ, ਜਿੱਥੇ ਹਰ ਕੋਈ ਬੜਾ ਨਿਰਭਉ ਹੋ ਕੇ ਵਿਚਰੇ, ਹਰ ਕੋਈ ਬੜਾ ਬਿਖੌਫ ਹੋ ਕੇ ਵਿਚਰੇ। ਗੁਰਦੇਵ ਕਹਿੰਦੇ ਜਦੋਂ ਸੰਤਾਂ ਕੋਲ ਆਏ, ਸਤਿਪੁਰਖਾਂ ਕੋਲ ਆਏ, ਸੁਣ ਪ੍ਰਤਾਪ ਗੋਬਿੰਦ ਨਿਰਭਉ ਪਏ ਮਨ। ਗੋਬਿੰਦ ਦਾ ਪ੍ਰਤਾਪ ਸੁਣਿਆ, ਵਾਹਿਗੁਰੂ ਜੀ ਦੀਆਂ ਵਡਿਆਈਆਂ ਸੁਣੀਆਂ, ਉਹਦੀ ਮਹਾਨਤਾ ਸੁਣੀ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਦਰਾਖੇਗਾ ਸਿਰਜਣਹਾਰ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੇ, ਜਲ ਮੈਂ ਜੰਤ ਉਪਾਇਨ ਤਿਨਾ ਪੀਰੋ ਜੀ ਦੇ। ਫਿਰ ਨਿਰਭਉ ਪਏ ਮਨ, ਮਨ ਦਾ ਡਰ ਕੱਟਿਆ ਗਿਆ। ਰੱਬ ਦੇ ਪਿਆਰੇ ਜਿਹੜੇ ਨੇ ਉਹ ਨਿਰਭਉ ਹੁੰਦੇ ਨੇ। ਰੱਬ ਦੇ ਪਿਆਰਿਆਂ ਕੋਲ ਜਾ ਕੇ ਪ੍ਰਭੂ ਦੀਆਂ ਗੱਲਾਂ ਸੁਣ ਕੇ ਸਾਡਾ ਵੀ ਮਨ ਨਿਰਭਉ ਹੋ ਗਿਆ।
ਟੂਟ ਨਾ ਆਵੇ ਮੂਲ ਸੰਚਿਆ ਨਾਮ ਧੰਨ।
ਸਤਿਗੁਰੂ ਜੀ ਕਹਿੰਦੇ ਜਦੋਂ ਸਤਿਪੁਰਖਾਂ ਕੋਲ ਆਏ, ਕਿਉਂਕਿ ਰੱਬ ਦੇ ਪਿਆਰਿਆਂ ਕੋਲ ਕੇਵਲ ਨਾਮ ਦੀ ਗੱਲ ਹੈ। ਜਿਹੜਾ ਤੁਹਾਨੂੰ ਇਹ ਲਾਰਾ ਲਏ ਨਾ, ਪੇੜਾ ਕਰਕੇ ਇਹਦੇ ਤਾਂ ਮੱਝ ਮਿਲ ਪੈਗੀ, ਉਹਨੂੰ ਕਿਤੇ ਸੰਤ ਨਾ ਸਮਝ ਲਿਓ, ਜਾਂ ਜਿਹੜਾ ਜਾਦੂ ਟੂਣੇ ਕਰਕੇ ਐਵੇਂ ਤੁਹਾਨੂੰ ਕਥਾ ਕਹਾਣੀਆਂ ਸੁਣਾ ਕੇ ਟਾਲ ਦੇ ਮੱਥੇ ਮੁੱਥੇ ਟਿਕਾ ਕੇ, ਉਹਨੂੰ ਸੰਤ ਸ਼ਬਦ ਬੜਾ ਪਵਿੱਤਰ ਹੈ, ਬੜਾ ਅਮੋਲਕ ਹੈ, ਐਵੇਂ ਹਰ ਕਿਸੇ ਦੇ ਨਾਮ ਨਾਲ ਨਾ ਲਾ ਦਿਆ ਕਰੋ। ਸੰਤ ਕੋਈ ਉਦੋਂ ਬਣਦਾ ਜਦੋਂ ਰੱਬ ਵਰਗਾ ਬਣ ਜਾਏ, ਰੱਬ ਵਰਗਾ। ਸੰਤ ਵਿੱਚ ਅਨੰਤ ਵਿੱਚ ਫਰਕ ਨਹੀਂ, ਉਹਨਾਂ ਸੰਤਾਂ ਦੀ ਸੰਗਤ ਕਰਨੀ ਹੈ, ਉਹ ਸੰਤਾਂ ਕਰਕੇ ਇਹ ਧਰਤੀ ਤੁਰੀ ਫਿਰਦੀ ਹੈ। ਰੱਬ ਦੇ ਪਿਆਰੇ ਹਮੇਸ਼ਾ ਹਰ ਥਾਂ 'ਤੇ ਕਿਸੇ ਨਾ ਕਿਸੇ ਰੂਪ ਵਿੱਚ ਫਿਰਦੇ ਨੇ। ਜੇ ਧਰਤੀ 'ਤੇ ਥੋੜ੍ਹੀ ਬਹੁਤੀ ਰੌਣਕ ਹੈ, ਖੁਸ਼ਹਾਲੀ ਹੈ, ਤਾਂ ਰੱਬ ਦਾ ਨਾਮ ਜਪਣ ਵਾਲਿਆਂ ਕਰਕੇ ਹੀ ਹੈ, ਉਹਨਾਂ ਮਹਾਂਪੁਰਖਾਂ ਕਰਕੇ ਹੈ। ਇਹ ਨਹੀਂ ਕਿ ਉਹਨਾਂ ਦੀ ਅਣਹੋਂਦ ਹੈ, ਪਰ ਇਹੀ ਹੈ ਕਿ ਅੱਜ ਪਖੰਡ ਦਾ ਬੋਲਬਾਲ ਹੈ। ਮਾਰਕੀਟ ਦੇ ਵਿੱਚ ਵੀ ਚਮਕਦੀਆਂ ਚੀਜ਼ਾਂ ਬੜੀਆਂ, ਨਕਲੀ ਚੀਜ਼ਾਂ ਬੜੀਆਂ ਵਿਕਦੀਆਂ ਨੇ। ਇਸੇ ਤਰ੍ਹਾਂ ਧਰਮ ਦੀ ਦੁਨੀਆ 'ਚ ਵੀ ਪਖੰਡ ਦਾ ਬੋਲਬਾਲਾ ਹੈ, ਮੱਥੇ ਟਿਕਾਉਣ ਵਾਲਿਆਂ ਦਾ ਬੋਲਬਾਲਾ ਹੈ। ਜੇ ਸਾਰੇ ਹੀ ਸੰਤ ਹੋਣ ਤਾਂ ਸਾਡਾ ਸਮਾਜ ਤਾਂ ਬੜਾ ਵਧੀਆ ਹੋਏ। ਜਿੱਥੇ ਇੱਕ ਸੰਤ ਹੋਏ, ਜਿੱਥੇ ਬੈਠਣ ਸਾਧ ਜਨ ਸੋ ਥਾਂ ਸੁਹੰਦਾ, ਜਿੱਥੇ ਇੱਕ ਸੰਤ ਹੋਏ ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ। ਪਰ ਜਦੋਂ ਅੱਜ ਆਪਾਂ ਦੇਖਦੇ ਸਾਡੇ ਜ਼ਿਮੀਂਦਾਰ ਖੁਦਕਸ਼ੀਆਂ ਕਰ ਰਹੇ ਨੇ, ਸਾਡੇ ਬੱਚੇ ਗਲਤ ਮਾਰਗ 'ਤੇ ਜਾ ਰਹੇ ਨੇ, ਸਾਡੇ ਪਰਿਵਾਰਾਂ 'ਚ ਵਾਇਲੈਂਸ ਹੈ, ਥਾਂ ਥਾਂ 'ਤੇ ਕਤਲਿਆਂ ਮੋਰੀ, ਇਹਦਾ ਮਤਲਬ ਕਿ ਅਜੇ ਉਸ ਸੰਤਾਂ ਦੀ ਲੋੜ ਹੈ ਸਾਨੂੰ, ਜਿਹੜੇ ਸਾਡੇ ਸਮਾਜ ਵਿੱਚ ਆਪਸੀ ਪਿਆਰ ਪੈਦਾ ਕਰਨ, ਸਾਡੇ ਪਰਿਵਾਰਾਂ ਵਿੱਚ ਸਹਿਣਸ਼ੀਲਤਾ ਆ ਸਕੇ, ਉਹਨਾਂ ਦੀ ਸੰਗਤ ਦੀ ਲੋੜ ਹੈ, ਉਹਨਾਂ ਦੀ ਲੋੜ ਹੈ। ਗੁਰਦੇਵ ਜੀ ਕਹਿੰਦੇ ਜਦੋਂ ਸਤਿਪੁਰਖਾਂ ਕੋਲ ਗਏ, ਉਹਨਾਂ ਕੋਲ ਜਾ ਕੇ ਜੋ ਸਾਨੂੰ ਦਾਤ ਮਿਲੀ ਨਾ, ਧਨ ਮਿਲਿਆ, ਉਹਦੀ ਕਦੀ ਕਮੀ ਨਹੀਂ ਆਉਂਦੀ। ਸੰਤ ਸਾਨੂੰ ਦਿੰਦੇ ਨੇ ਸੰਤੋਖ, ਸੰਤ ਸਾਨੂੰ ਦਿੰਦੇ ਨੇ ਧੀਰਜ, ਸੰਤ ਸਾਨੂੰ ਦਿੰਦੇ ਨੇ ਰੱਬੀ ਪਿਆਰ। ਜਿਸ ਮਨੁੱਖ ਦੇ ਕੋਲ ਪਰਮਾਤਮਾ ਦਾ ਪਿਆਰ ਆ ਗਿਆ, ਉਹਨੂੰ ਤੇ ਕਮੀ ਕਦੀ ਨਹੀਂ ਆਏਗੀ। ਜਾਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਾ ਕੀ ਕਮੀਆਂ। ਜੇ ਆਉਣਾ ਸਤਿਪੁਰਖਾਂ ਕੋਲ, ਉਹ ਮੰਗੋ ਜਿਹਨੂੰ ਪ੍ਰਾਪਤ ਕਰਕੇ ਕਦੀ ਭੁੱਖ ਹੀ ਨਾ ਮਿਟੇ। ਬਾਬਾ ਨਾਨਕ ਜੀ ਇੱਕ ਵਾਰੀ ਮਰਦਾਨੇ ਨੂੰ ਕਹਿਣਗੇ ਮੰਗ ਲੈ ਕੀ ਚਾਹੀਦਾ, ਤੇ ਮਰਦਾਨਾ ਜੀ ਕਹਿਣਗੇ ਸਤਿਗੁਰੂ ਜੀ ਉਹ ਚੀਜ਼ ਦਿਓ ਜਿਹਨੂੰ ਪ੍ਰਾਪਤ ਕਰਕੇ ਮੁੜ ਕੇ ਮੰਗਣਾ ਹੀ ਨਾ ਪਏ। ਆਪਾਂ ਗੁਰੂ ਕੋਲ ਆ ਕੇ ਉਹ ਮੰਗਣਾ, ਸਤਿਪੁਰਖਾਂ ਕੋਲ ਜਾ ਕੇ ਉਹ ਮੰਗਣਾ ਜਿਹਨੂੰ ਮੰਗਣ ਤੋਂ ਬਾਅਦ ਮੁੜ ਕੇ ਮੰਗਣ ਦੀ ਲੋੜ ਨਾ ਪਏ। ਆਪਾਂ ਮੰਗਤੇ ਨਾ ਬਣੇ ਰਹੀਏ ਸਾਰੀ ਜ਼ਿੰਦਗੀ, ਜਿਹਨੂੰ ਪ੍ਰਾਪਤ ਕਰਕੇ ਆਪਾਂ ਰਾਜੇ ਬਣ ਜਾਈਏ, ਜਿਹਦੇ ਪ੍ਰਥਾਏ ਗੁਰਬਾਣੀ ਕਹਿੰਦੀ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ, ਜਿਹਦੇ ਨਾਲ ਜੁੜ ਕੇ ਆਪਾਂ ਰਾਜੇ ਬਣ ਸਕੀਏ, ਲੋਕਾਂ ਦੀ ਭੁੱਖ ਦੂਰ ਕਰ ਸਕੀਏ, ਉਹ ਦਾਤ ਮੰਗਣੀ ਹੈ। ਔਰ ਸੰਤ ਉਹੀ ਦਾਤ ਦਿੰਦੇ ਨੇ, ਉਹਦੀ ਕਦੀ ਕਮੀ ਨਹੀਂ ਆਉਂਦੀ ਉਸ ਧਨ ਨੂੰ ਪ੍ਰਾਪਤ ਕਰਕੇ।
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ।
ਅਜਿਹੇ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ ਵੱਡੇ ਭਾਗਾਂ ਕਰਕੇ ਮਿਲਦੀ ਹੈ। ਪਹਿਲੀ ਗੱਲ, ਉਹ ਮਿਲਦੇ ਵੱਡੇ ਭਾਗਾਂ ਕਰਕੇ ਨੇ, ਉਹ ਹਰ ਥਾਂ 'ਤੇ ਨਹੀਂ ਹੈ, ਵਿਰਲੇ ਨਾ ਹੀ ਕਣੇ ਫੈਲ ਪੱਕੜ ਸੰਸਾਰ। ਜ਼ਰੂਰੀ ਨਹੀਂ ਹੈ ਜਿੱਥੇ ਬਹੁਤੀ ਭੀੜ ਲੱਗਦੀ ਉਹ ਕੋ ਵੱਡਾ ਸੰਤ ਹੋਏਗਾ, ਜ਼ਰੂਰੀ ਨਹੀਂ ਹੈ। ਸੰਤਾਂ ਕੋਲ ਕਦੀ ਭੀੜ ਨਹੀਂ ਲੱਗਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਸੰਤਾਂ ਦੇ ਕੋਲ ਦੁਨਿਆਵੀ ਪਦਾਰਥ ਨਹੀਂ, ਸੰਤ ਦੇ ਔਗੁਣਾਂ ਤੋਂ ਮੁਕਤ ਕਰਨ ਦੀ ਗੱਲ ਕਰਦੇ ਨੇ। ਅਤੇ ਬੰਦਾ ਸੋਚਦਾ ਕਿ ਇਹੋ ਜਿਹਾ ਕੋਈ ਸੰਤ ਮਿਲੇ, ਔਗੁਣ ਵੀ ਕਰੀ ਜਾਵਾਂ ਅਤੇ ਸੰਤ ਵੀ ਖੁਸ਼ ਹੋ ਜਾਣ। ਇਹ ਤਾਂ ਬਾਬਾ ਨਾਨਕ ਹੀ ਸੰਤ ਹੈ ਜਿਹੜਾ ਭੂਮੀਆਂ ਨੂੰ ਕਹਿੰਦਾ, ਭੂਮੀਆਂ ਇਹ ਜਿਹੜਾ ਰੋਟੀਆਂ ਖਵਾ ਰਿਹਾ, ਪੈਸੇ ਕਿੱਥੋਂ ਆਏ ਨੇ, ਇਹ ਬਾਬਾ ਨਾਨਕ ਹੈ। ਜੇ ਅੱਜ ਕੋਈ ਸੰਤ ਪੁੱਛੇ ਤਾਂ ਕਿਸੇ ਨੇ ਨੇੜੇ ਨਹੀਂ ਆਉਣਾ, ਕਿਸੇ ਨੇ ਸੋਨਾ ਨਹੀਂ ਦੇਣਾ। ਜੇ ਸੰਤ ਪੁੱਛ ਲਏ ਪੈਸਾ ਕਿੱਥੋਂ ਆਇਆ, ਬਈ ਕਾਹਦੇ ਨਾਲ ਪੈਸਾ ਕਮਾਇਆ ਜਿਹੜਾ ਤੂੰ ਸੋਨਾ ਚਾੜ ਰਿਹਾ, ਤੇ ਫਿਰ ਕਿਸੇ ਨੇ ਨੇੜੇ ਨਹੀਂ ਆਉਣਾ, ਕਿਉਂਕਿ ਸੰਤਾਂ ਕੋਲ ਬਹੁਤੀ ਭੀੜ ਨਹੀਂ ਲੱਗਦੀ। ਸੰਤ ਨਿਰਭਉ ਹੁੰਦੇ ਨੇ, ਸੂਰਵੀਰ ਬਚਨ ਕੇ ਬਲੀ ਹੁੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਤਾਂ ਦੀ ਸੰਗਤ ਤੇ ਵੱਡੇ ਭਾਗਾਂ ਨਾਲ ਮਿਲਦੀ ਹੈ। ਵਡਭਾਗੀ ਪੁਰਖ ਸਤ ਸੰਗਤ ਵਿੱਚ ਆਉਂਦੇ ਨੇ, ਰੱਬੀ ਪਿਆਰਿਆਂ ਕੋਲ ਬੈਠਦੇ ਹਨ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਸਤਿਗੁਰੂ ਜੀ ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਆ ਕੇ, ਕਿਉਂਕਿ ਸੰਤ ਜਨ ਵੀ ਅੱਠੇ ਪੈਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ, ਅੱਠੇ ਪੈਰ ਹਰ ਜਸ ਸਰਵਣ ਕਰਦੇ ਨੇ। ਤੁਸੀਂ ਵੀ ਸਤਸੰਗਤ ਵਿੱਚ ਆ ਕੇ ਅੱਠੇ ਪੈਰ ਵਾਹਿਗੁਰੂ ਜੀ ਦੇ ਪਿਆਰ ਜੋੜਨਾ, ਹਰ ਜਸ ਸਰਵਣ ਕਰਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੱਲ ਮਨੁੱਖਤਾ ਦੇ ਉਧਾਰ ਦੀ ਕੀਤੀ ਹੈ। ਉਹਨਾਂ ਲੋਕਾਂ ਦਾ ਯਕੀਨਨ ਉਧਾਰ ਹੋਏਗਾ, ਜ਼ਿੰਦਗੀ 'ਚੋਂ ਦੁੱਖ ਮਿਟਣਗੇ, ਜ਼ਿੰਦਗੀ 'ਚੋਂ ਚਿੰਤਾਵਾਂ ਮਿਟਣਗੀਆਂ, ਜ਼ਿੰਦਗੀ 'ਚੋਂ ਵਿਕਾਰ ਮਿਟਣਗੇ, ਜਿਹੜੇ ਵਾਹਿਗੁਰੂ ਦਾ ਵੋਟ ਆਸਰਾ ਲੈਣਗੇ। ਅਤੇ ਵਾਹਿਗੁਰੂ ਦਾ ਵੋਟ ਆਸਰਾ, ਦੇਖੋ ਤੁਸੀਂ ਡਾਕਟਰ ਬਣਨਾ ਕਿਸੇ ਮੈਡੀਕਲ ਕਾਲਜ ਜਾ ਕੇ ਬਣ ਸਕਦੇ ਹੋ, ਇੰਜੀਨੀਅਰ ਬਣਨਾ ਘਰੇ ਬੈਠਿਆਂ ਨਹੀਂ ਕਿਸੇ ਇੰਜੀਨੀਅਰ ਕਾਲਜ ਜਾ ਕੇ ਬਣ ਸਕਦੇ ਹੋ। ਤੁਸੀਂ ਦੁਨੀਆ ਦਾ ਜੋ ਵੀ ਗਿਆਨ ਲੈਣਾ, ਉਸ ਅਦਾਰੇ ਦੇ ਨਾਲ ਤੁਸੀਂ ਜੁੜੋਗੇ ਤਾਂ ਤੁਹਾਨੂੰ ਗਿਆਨ ਮਿਲੇਗਾ। ਜ਼ਿੰਦਗੀ 'ਚ ਪਰਮਾਤਮਾ ਦਾ ਗਿਆਨ ਲੈਣਾ ਅਤੇ ਰੱਬੀ ਪਿਆਰਿਆਂ ਕੋਲ ਬੈਠੋਗੇ ਤਾਂ ਹੀ ਪਰਮਾਤਮਾ ਦਾ ਗਿਆਨ ਮਿਲੇਗਾ ਨਾ, ਉਹ ਸਤਿਪੁਰਖਾਂ ਦੀ ਸੰਗਤ ਵਿੱਚ, ਉਹ ਗੁਰੂ ਦੀ ਸੰਗਤ ਵਿੱਚ ਆ ਕੇ ਮਿਲੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਰ ਕੋਈ ਚਾਹੁੰਦਾ ਕਿ ਦੁੱਖਾਂ ਤੋਂ ਮੁਕਤ ਹੋਵਾਂ, ਹਰ ਉਸ ਮਨੁੱਖ ਦਾ ਉਧਾਰ ਹੋਏਗਾ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜੇਗਾ, ਅਤੇ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਉਹ ਜੁੜੇਗਾ, ਜਿਹੜਾ ਸਤ ਸੰਗਤ ਵਿੱਚ ਆ ਜਾਏਗਾ, ਗੁਰੂ ਦੀ ਹਜ਼ੂਰੀ ਵਿੱਚ ਆ ਜਾਏਗਾ, ਜਿਹੜਾ ਗੁਰੂ ਕੇ ਬਚਨਾਂ ਨਾਲ ਪਿਆਰ ਪਾਲੇਗਾ। ਇਸ ਕਰਕੇ ਰੋਜ਼ ਸਤ ਸੰਗਤ ਵਿੱਚ ਆਉਣਾ, ਰੋਜ਼ ਬਾਣੀ ਪੜ੍ਹਨ ਦਾ ਅਰਥ ਇਹ ਹੈ ਕਿ ਰੋਜ਼ ਆਪਾਂ ਆਪਣੀ ਪੋਜ਼ਿਟਿਵ ਸੋਚ, ਇੱਕ ਉੱਚੀ ਸੋਚ ਆਪਣੀ ਜ਼ਿੰਦਗੀ 'ਚ ਪੈਦਾ ਕਰਨੀ ਹੈ। ਜੇ ਸਵੇਰ ਉੱਠਦੇ ਹਾਂ ਤੁਸੀਂ ਇੱਕ ਚੰਗੀ ਸੋਚ, ਆਪਣੇ ਬਜ਼ੁਰਗ ਕਹਿੰਦੇ ਸਨ ਕਿ ਸਵੇਰੇ ਸਵੇਰੇ ਭੱਲੇ ਬੰਦੇ ਦੇ ਮੱਥੇ ਲੱਗੀ ਹੈ, ਸਵੇਰੇ ਸਵੇਰੇ ਕੋਈ ਚੰਗੀ ਗੱਲ ਸਰਵਣ ਕਰੀਏ, ਆਪਾਂ ਕਹਿੰਦੇ ਚੰਗੀ ਗੱਲ, ਵੇਖੋ ਹੁਕਮਨਾਮਾ ਹੁੰਦਾ ਤਾਂ ਐਂ ਅਲਰਟ ਹੋ ਜਾਂਦੇ ਕਿ ਕੰਨੀ ਆਵਾਜ਼ ਪੈ ਜੇ। ਉਹਦਾ ਅਰਥ ਇਹ ਹੈ ਕੋਈ ਚੰਗੀ ਸੋਚ, ਚੰਗਾ ਖਿਆਲ ਸਾਡੇ ਅੰਦਰ ਚੱਲਿਆ ਜਾਏ, ਸਾਡਾ ਸਾਰਾ ਦਿਨ ਹੀ ਸਫਲ ਹੋ ਜਾਏਗਾ। जे रोज इदा करांगे सारी जिंदगी सफल हो जाएगी। सतगुरु जी मेहर करन, गुरु के मुख वाक दा भाव साडे हिरदे च वसे, संत जनां दी संगत च बैठदे आ, गुरबाणी नाल जुड़दे आ, अठे पैर वाहिगुरु जी दे प्यार जुड़ के साडा यकीनन उधार होएगा, भुलां चुकां दी खिमा बख्श देणी जीओ। धन श्री गुरु ग्रंथ साहिब जी का कोटान कोट धनवाद, और गुरु रूप साध संगत जी का बहुत बहुत धनवाद, जिन्हां दी मेहर ते असीस सदका ये दर्शन दीदार प्राप्त होए ने। समूह गुरुद्वारा प्रबंधक कमेटी का, मानयोग सिंह साहिबान जी का धनवाद। आखिरी पंक्तियां श्रवण करदे आं, आओ आप मिल के फतेह बुलाइए जी।
संत जना स्यो संग पाइए वड्डे पुन्न, आठ पहर हर त्याए हर जस नित सुन। वाहिगुरु जी का खालसा, वाहिगुरु जी की फतेह।